जी योगी जी, मेरा टेलीफोन नंबर हैगा जी 905-612-9555-905 612-9555-612-9555 और मैं सिर्फ इन्ना ही ऐड कर दांगा एदे च कि भी अगर किसी ने अगर इवन यूएस की टैक्स रिटर्न भी करनी हैगी तो वह भी असि अपने ऑफिस तो यूएस की टैक्स रिटर्न जी है वह कर सकते हैं थोड़े लिए जी।
ठीक है जी, थैंक यू। यूएस की टैक्स रिटर्न इतों ही फाइल कर देना? हाँ जी
हाँ जी, इतों ही कैनेडा तो ही फाइल हो जाएगी।
वेरी नाइस, थैंक यू। तुसीं इह भी जानकारी दित्ती जे यूएस दे विच कोई टैक्स रिटर्न करने हो वह भी तुहाडे इत्थों कैनेडा तो जिहड़े आ फाइल हो जाएंगे। सीपीए हरचरण ग्रोवर साहब दे नाल तुसीं संपर्क कर सकते हो जी। थैंक यू सर, बहुत शुक्रिया एंड वी विश यू ऑल द बेस्ट सर।
थैंक यू वेरी मच युजवीर जी टाइम दे लई।
थैंक यू। और इत्थे असीं जिक्र कर दईए कि जिहड़ा मैच है केकेआर वर्सिज चेन्नई सुपर किंग्स वह शुरू हो चुका हैगा और अज दा अहम मुकाबला इसलिए बड़ा इंपोर्टेंट है क्योंकि केकेआर जिहड़ी है हजे तक अनडिफीटेड टीम है। केकेआर हैज नॉट लॉस्ट अ सिंगल मैच बट ओ फर्स्ट बॉल एंड ही इज गॉन, सॉल्ट इज गॉन ऑन द वेरी फर्स्ट बॉल। पहली गेंद दे उते सॉल्ट आउट हो गए ने, सो विकेट ऑन द फर्स्ट बॉल इटसेल्फ, सो पहली गेंद दे उते विकेट ले ली है, क्या बात है। कदे कदे पहली बॉल से चौका या छक्का लग जाता है, इतने पहली बॉल से जिहड़ी विकेट है वह डाउन हो गई है। फिल सॉल्ट इज गॉन और तुषार देश पांडे की पहली ही गेंद उत्ते फिल सॉल्ट जिहड़े आ आउट हो गए ने। सो असी तुहानू अपडेटेड रखांगे लगातार इस मैच के नाल। और होर बहुत सारिया खबरां ने, आरबीसी ने एक नवी रिपोर्ट जारी की है हाउसिंग के बारे, पूरी मैं डिटेल रिपोर्ट लैके आ रहा हूं तुहाडे लई कि घरां दीआं कीमतां हाउसिंग के बारे, अफोर्डेबिलिटी साडी ठीक होएगी नहीं होएगी, अगले 5-7 सालां च किन्ने के घर बन रहे ने और इंटरस्ट रेट के बारे खास रिपोर्ट मैं हुणे ही तुहाडे लई पेश कर रहा आफ्टर अ रिकॉर्डेड ब्रेक।
You are listening to Radio Y 24/7.
ओए, मैं तुम्हें पहचानता?
क्यों नहीं पहचानोगे? ऐ ओ तुरने जो अकाउंट्स, मॉर्गेजेस, रेमिटेंसेस अते बिजनेस सॉल्यूशंस दी वड्डी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। icicibank.ca ते विजिट करो जा आईसीआईसीआई बैंक GTA ते जरूर आओ।
इंसुलिन शुरू करने का विचार है? ट्रेसिबा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो। और ट्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या ट्रेसिबा आपके लिए सही है और nowready.ca पे जाएं।
यू Algoma एंड द फ्यूचर ऑफ
द एनवायरनमेंट,
बिजनेस, साइंस,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
Home Financial, a company with a heart.
अपने प्रोफेशनल स्किल्स को करें एलिवेट और अपने बिजनेस स्ट्रेटजीज को करें एनहांस एट ओम फाइनेंशियल्स 2024 एनुअल प्रोफेशनल डेवलपमेंट डे फॉर लाइफ इंश्योरेंस। ज्वाइन करें एट बरगाना इवेंट सेंटर बाय अवानी बॉन में April 11th को सुबह 7 बजे से शाम 4:30 बजे तक। टॉप इंश्योरेंस कंपनी से इनसाइट्स गेन करें, पावरफुल फैमिली सेफ गार्डिंग स्ट्रेटजीज को एक्सप्लोर करें, साथ ही साथ गेन करें नॉलेज फ्रॉम इंडस्ट्री लीडर्स। यू मस्ट बी LOQP लाइसेंस होल्डर। लिमिटेड स्पेस अवेलेबल। अभी रजिस्टर करें बाय ईमेलिंग एलेनिया मार्टिन एट marketing@omfinancial.com marketing@omfinancial.com पे या फिर टेक्स्ट करें उन्हें एट 905-904-3137 पे 905-904-3137 पे।
यू आर लिसनिंग टू WTOR 770 AM यंगस्टाउन टोरंटो।
वेखो जी आ गया फिर ओही सोना वेला साडे प्लैनेट अर्थ नु मनान दा वेला। सिटी ऑफ ब्रैम्पटन अप्रैल दे महीने नु अर्थ मंथ दे तौर ते मना रिया है। आ जाओ जी ते फ्री फैमिली फ्रेंडली प्रोग्राम्स दा चोखा स्वाद लो ते साबित करो ब्रैम्पटन एक ग्रीन सिटी है। अर्थ डे एनवायरमेंटल सेलिब्रेशन 2024 एंड गो ग्रीन अवार्ड्स दी तकरीब गोल मेडोज कम्युनिटी एंड लाइब्रेरी विच हफ्ता 20 अप्रैल नु सवेरे 11 बजे तो लेकर 10 बजे तक 10150 दी गोल रोड ब्रैम्पटन। होर जानकारी लई संपर्क करो brampton.ca/earthmonth।
ट्रक वर्ल्ड कनाडा विच ट्रकिंग इंडस्ट्री का सब तो वड्डा शो।
इंटरनेशनल सेंटर विखे 18 उन्नीत वीएफआरएल हो रहा है जिथे ट्रकिंग इंडस्ट्री संबंधित बहुत सारे वेंडर्स मौजूद होंगे। मिलो क्विक ट्रक लीव की पूरी टीम बूथ नंबर 1410 जिथे ऑयल फिल्टर कंपनियां दे नुमाइंदे भी मौजूद होंगे। तिने दिन जितो फ्री ऑयल चेंज ते कई होर इनाम। फ्री एंट्री पास ले truckworld.ca ते प्रोमो कोड क्विक दी वरतों करो। वधेरे जानकारी लई कॉल करो क्विक ट्रक लीव 519-622-0660।
लो जी जॉर्ज ब्राउन कॉलेज दा ओपन हाउस आ गया है टोरंटो डाउनटाउन दे तिना कैंपसां च। हफ्ता 13 अप्रैल सवेरे 10 बजे तो लेके दोपहरे 2 बजे तक 250 तो वध प्रोग्रामा विच हर किसी लिए कुछ ना कुछ मौजूद है। तुसी 13 अप्रैल नू कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी georgebrown.ca ते।
ਬ੍ਰੈਂਪਟਨ ਵਾਰਡ 1, 3, 4, 5 ਅਤੇ 7 ਦੇ ਲੈਂਡਲੋਰਡਸ ਅਤੇ ਪ੍ਰਾਪਰਟੀ ਓਨਰਸ ਧਿਆਨ ਦਿਓ ਜੀ। ਜੇ ਤੁਸੀਂ ਮਾਲਕ ਹੋ 1 ਤੋਂ 4 ਰੈਂਟਲ ਯੂਨਿਟਸ ਦੇ ਤੁਹਾਨੂੰ ਲਾਇਸੈਂਸ ਲੈਣਾ ਜ਼ਰੂਰੀ ਹੈ ਪ੍ਰਤੀਕ ਪ੍ਰਾਪਰਟੀ ਲਈ। ਇਹ ਇੰਸ਼ੋਰ ਕਰੂਗਾ ਸੇਫਟੀ ਵੈਲਬੀਂਗ ਅਤੇ ਕੁਆਲਿਟੀ ਹਾਊਸਿੰਗ ਸਾਰੇ ਹੀ ਰੈਜ਼ੀਡੈਂਟਸ ਲਈ। ਪ੍ਰਾਪਰਟੀ ਓਨਰਸ ਅਤੇ ਰੈਜ਼ੀਡੈਂਟਸ ਦੇ ਫੀਡਬੈਕ ਨੂੰ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਸਿਟੀ ਆਫ ਬ੍ਰੈਂਪਟਨ ਰੀਲਾਂਚ ਕਰ ਰਿਹਾ ਹੈ 2 ਸਾਲ ਦਾ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪਾਇਲਟ ਪ੍ਰੋਗਰਾਮ ਵਿਦ ਸੈਵਰਲ ਇਨਹਾਂਸਮੈਂਟਸ। ਜੇ ਤੁਸੀਂ ਰੈਜ਼ੀਡੈਂਸ਼ੀਅਲ ਲਾਇਸੈਂਸ June 30, 2024 ਤੋਂ ਪਹਿਲਾਂ ਅਪਲਾਈ ਕਰਦੇ ਹੋ ਐਜ਼ ਅ ਲੈਂਡਲੋਰਡ ਅਤੇ ਪ੍ਰਾਪਰਟੀ ਓਨਰ, ਤੁਹਾਨੂੰ ਫੁੱਲ ਲਾਇਸੈਂਸ ਫੀ ਵੇਵਰ ਦੇ ਨਾਲ ਤੁਹਾਨੂੰ ਮੌਕਾ ਮਿਲ ਸਕਦਾ ਹੈ ਰਿਨਿਊਅਲ ਫੀ ਐਗਜ਼ੈਂਪਸ਼ਨ ਦਾ। ਜੇ ਤੁਹਾਡੀ ਪ੍ਰਾਪਰਟੀ ਵਾਇਲੇਸ਼ਨ ਫ੍ਰੀ ਰਹਿੰਦੀ ਹੈ 2 ਸਾਲ ਦੇ ਪਾਇਲਟ ਪ੍ਰੋਗਰਾਮ 'ਚ, ਰਿਸਪੋਂਸੀਬਲ ਲੈਂਡਲੋਰਡਸ, ਇਹ ਤੁਹਾਡਾ ਮੌਕਾ ਹੈ। ਦਾ ਸਿਟੀਜ਼ ਗੋਲ ਕਮਿਊਨਿਟੀ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਨੂੰ ਸਟ੍ਰੀਮਲਾਈਨ ਅਤੇ ਰੈਂਟਲ ਪ੍ਰਾਪਰਟੀ ਸਟੈਂਡਰਡਸ ਨੂੰ ਐਲੀਵੇਟ ਕਰਨ ਦਾ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ brampton.ca/RRL, ਦੈਟ ਇਜ਼ brampton.ca/RRL। The Hive Performing Arts in partnership with Brampton on Stage presents Art, directed by Jimish Tucker. Art challenge karti hai the conventions and offer karti hai fresh perspectives on friendship and identity through an English adaptation of a French classic. The question lingers: are you the person you believe yourself to be, or are you defined by the perceptions of your friends? Catch the show. Ye located hai Cyril Clark Brampton mein, 20 Loafers Lake Lane, an intimate performance venue hai jo ki attached hai to the Cyril Clark Library. Date note kar lijiye, April 19th to 21st. Tickets aapko mil jayenge bramptononstage.ca pe, that is bramptononstage.ca.
ਆ ਗਿਆ ਵਿਸਾਖ, ਚੇਤ ਗਿਆ ਲੰਘਨੀ, ਅਤੇ ਵਿਸਾਖੀ ਆਉਣ ਦਾ ਮਤਲਬ ਹੈ ਆਪਣੇ ਪਿਆਰਿਆਂ ਨਾਲ ਖੁਸ਼ੀਆਂ ਮਨਾਉਣ ਦਾ ਮੌਕਾ, ਜਾਣੀ ਭੰਗੜੇ ਪਾਉਣ ਦਾ ਮੌਕਾ ਆਪਣੇ ਸਾਰੇ ਮਿੱਤਰ ਪਿਆਰਿਆਂ ਨਾਲ। ਗੋ ਟ੍ਰਾਂਜ਼ਿਟ ਦੇ ਵੀਕਡੇ ਗਰੁੱਪ ਪਾਸ ਅਤੇ 1 ਡੇ ਵੀਕਐਂਡ ਪਾਸ ਦਾ ਲਾਹਾ ਲਵੋ। ਆਪਣੇ ਚਾਹਣ ਵਾਲਿਆਂ ਕੋਲ ਪਹੁੰਚ, ਜੱਫੀਆਂ ਪਾਓ, ਖੁਸ਼ੀਆਂ ਵੰਡੋ ਅਤੇ ਖੁਸ਼ੀਆਂ ਮਨਾਓ। ਟਿਕਟਾਂ, ਪਾਸ ਖਰੀਦਣ ਲਈ ਅਤੇ ਆਪਣੀ ਵਿਸਾਖੀ ਯਾਤਰਾ ਦੀ ਯੋਜਨਾ ਬਣਾਉਣ ਲਈ gotransit.com ਤੇ ਜਾਓ। गो ट्रांजिट वालों आप सब नू विसाखी दियां गड्डी भर के वधाइयां।
ਤੁਸੀਂ ਆਪਣੀਆਂ ਚਾਬੀਆਂ ਦੀ ਰੱਖਿਆ ਕਿਵੇਂ ਕਰ ਸਕਦੇ ਹੋ? ਬਸ ਆਪਣੀ ਕੀ ਰਿੰਗ ਨਾਲ ਇੱਕ ਵਾਰੰਟ ਦਾ ਕੀ ਟੈਗ ਅਟੈਚ ਕਰੋ। ਜੇਕਰ ਤੁਸੀਂ ਆਪਣੀਆਂ ਚਾਬੀਆਂ ਗਵਾ ਦਿੰਦੇ ਹੋ ਤਾਂ ਖੋਜਕਰਤਾ ਟੈਗ ਦੇ ਪਿਛਲੇ ਨੰਬਰ ਤੇ ਕਾਲ ਕਰ ਸਕਦਾ ਹੈ ਜਾਂ ਉਹਨਾਂ ਨੂੰ ਕਿਸੇ ਵੀ ਮੇਲ ਬਾਕਸ ਦੇ ਵਿੱਚ ਰੱਖ ਸਕਦਾ ਹੈ, ਅਤੇ ਵਾਰੰਟ ਉਹਨਾਂ ਨੂੰ ਕੋਰੀਅਰ ਦੁਆਰਾ ਤੁਹਾਨੂੰ ਤੁਹਾਡੀਆਂ ਚਾਬੀਆਂ ਬਿਲਕੁਲ ਮੁਫਤ ਵਿੱਚ ਵਾਪਸ ਕਰ ਦੇਵੇਗਾ। ਅੱਜ ਕੀਸ ਤੇ ਰਿਮੋਟ ਡਿਵਾਈਸਿਸ ਦੀ ਉੱਚ ਤਬਦੀਲੀ ਦੇ ਲਾਗਤ ਨਾਲ ਕੀ ਟੈਗ ਸੇਵਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਵਾਰੰਟ ਕੀ ਟੈਗ ਉਹ ਮੁਫਤ ਹਨ ਅਤੇ ਉਹ ਕੰਮ ਕਰਦੇ ਹਨ। warrant.ca ਤੇ ਆਪਣਾ ਆਰਡਰ ਕਰੋ ਅਤੇ ਐਮਪੀਟੀਜ਼ ਦੇ ਜੀਵਨ ਵਿੱਚ ਫਰਕ ਲਿਆਉਣ ਵਿੱਚ ਮਦਦ ਕਰੋ।
ਬ੍ਰੈਂਡ ਨਿਊ ਰਿਲੀਜ਼ ਆ ਰਹੀ ਹੈ ਡੀਟੈਚ ਘਰਾਂ ਦੀ 27 ਅਪ੍ਰੈਲ ਨੂੰ ਫੇਅਰਵੇ ਮੈਡੋਜ਼ ਈਸਟ ਕੈਂਬਰਿਜ ਦੇ ਵਿੱਚ। ਇਹ ਸਟਨਿੰਗ ਮੈਚਿਓਰ ਨੇਬਰਹੁੱਡ ਫੀਚਰ ਕਰਦਾ ਹੈ ਟ੍ਰੀ ਲਾਈਨ ਲੋਟਸ ਐਂਡ ਅ ਫੈਬੂਲਸ ਪਾਰਕ ਵਿਦ ਪੌਂਡ ਐਟ ਇਟਸ ਹਾਰਟ। ਮਿਨਟਸ ਫਰੋਮ ਸ਼ਾਪਿੰਗ, ਰੈਕਰੀਏਸ਼ਨ ਐਂਡ ਟ੍ਰੇਲ, 60 ਮਿੰਟ ਟੋਰਾਂਟੋ ਤੋਂ, 40 ਮਿੰਟ ਹੈਮਿਲਟਨ ਤੋਂ। ਟੂਰ ਕਰੋ ਸਾਡਾ ਡਿਜ਼ਾਈਨਰ ਡੈਕੋਰੇਟਿਡ ਮਾਡਲਸ ਐਂਡ ਡਿਸਕਵਰ ਕਰੋ ਦ ਡਿਫਰੈਂਸ ਆਫ ਅ ਲੋਰਲ ਕ੍ਰੈਸਟ ਹੋਮਸ ਕੰਪਲੀਟ ਕਮਿਊਨਿਟੀ। ਡੀਟੈਚ ਕਾਰ ਸ਼ੁਰੂ ਹੋ ਰਹੇ ਨੇ ਅਪਰ 900 ਤੋਂ। ਹੋਰ ਵਧੇਰੀ ਜਾਣਕਾਰੀ ਲਈ ਰਜਿਸਟਰ ਕਰੋ ਅੱਜ ਹੀ laurelcresthomes.com ਤੇ। laurelcresthomes.com। फ्रेश तंदूरी वेज नॉन वेज एलएल पीओ ते ताजा लजीज खाने दा लुत्फ उठाओ हफ्ते दे सत्तो दिन खुले ने 24 आवर्स डेली हुन सर्व कर देने तुहानू दो लोकेशन तो क्वीन स्ट्रीट एंड कैनेडी दी इंटरसेक्शन ते कॉल करो 905-874-0111 अते सेकंड लोकेशन है ब्रेमली एंड बवेर दी इंटरसेक्शन ते कॉल कर सकदे हो 905-792-1711 ते रात नू सेलिब्रेशन करनी है बर्थडे एनिवर्सरी ता अज ही पहुंचो फ्रेश तंदूरी ते तुहानू इत्थे फ्रेशली बेक्ड केक्स भी मिलनगे अते अमेजिंग वैरायटी है खाने अते ड्रिंक्स दी हुन एंजॉय करो फ्रेश तंदूरी 24 घंटे सत्तो दिन
जायकेदार लजीजदार खाओ फ्रेश तंदूरी ते आओ खाना लजीज हर दिल अजीज
The Rising Spirit, hosted by Rupi Kaur with Sikh Heritage Month Foundation. Celebrate Kaligia Sikh Heritage Month, a powerful evening kasad curated and hosted by Brampton's very own internationally acclaimed poet and artist Rupi Kaur. Presented by Brampton on stage, ye evening commemorate karti the 40th anniversary of a pivotal year in Sikh history. Reflect karenge the human rights abuses of 1984, honor karenge the memory of those who lost their lives and suffered great injustices. Join Kaligia to applaud the resilience and spirit of the Sikh community through special performances by New York Times ke best-selling number one author, poet and artist Rupi Kaur and award-winning world-renowned humanitarian and activist Ravi Singh. Location note Kaligia The Rose Brampton, 1 Theatre Lane, April 12, 2024 and timings are 8 p.m. Tickets aapko mil jayenge BramptonOnStage.ca pe, that is BramptonOnStage.ca.
Rouge Valley Mitsubishi hai automotive home of drivers in Scarborough area. Provide karte hain best selection of new and pre-owned vehicles, exceptional car care and customer service with a smile. To abhi jaiye aur miliye Rouge Valley Mitsubishi ke team se for all of your new and pre-owned Mitsubishi needs. Visit Rouge Valley Mitsubishi at 11 Automall Drive, Scarborough, Major Intersection, Morningside Avenue and Shepherd Avenue East. Ya fir call kare inhe at 416-287-2886 pe, that is 416-287-2886 pe. Rouge Valley Mitsubishi, drive your ambition.
जॉर्ज ब्राउन कॉलेज अपने डाउनटाउन देवतर नो कैंपस पे सारे 13 अप्रैल सवेरे 10 दोपहर 2 बजे तक ओपन हाउस करन जा रहा है साढ़े 200 तो वध प्रोग्राम्स विचो सब लई कुछ न कुछ है साढ़े कॉलेज बारे जानो सवाल पूछो अते स्टाफ नु मिलो अज ही रजिस्टर करो georgebrown.ca
अजय सुनदे हो गड्डिया तो इन उचिया लीतिया ने हुन ड्राइवे भी गड्डिया दे लेवल दा चाहिदा है
ओ तू फिकर ना कर मैं आज ही मिलके आया ग्रैंड पेविंग वालिया नु हुन ड्राइवे दी चमक भी गड्डिया तो वध होगी ग्रैंड पेविंग एक्सपर्ट ने रेजिडेंशियल ड्राइवे कंस्ट्रक्शन असफाल्ट कंक्रीट च कमर्शियल पेविंग सर्विसेज प्रोवाइड करदे ने रोडवे कंस्ट्रक्शन भी कर देंदे ने आज ही कॉल करो ग्रैंड पेविंग नु 416-509-4880 416-509-4880
म्यूजिक हमें मूव करती है इन मेनी वेज इमोशनली एंड फिजिकली अक्रॉस द ग्लोब देयर आर म्यूजिक ट्रेडिशंस जो फ्यूज करते हैं म्यूजिक एंड मूवमेंट इन डिस्टिंक्ट वेज जॉइन कर लीजिए ट्रॉमा सिंफनी ऑर्केस्ट्रा एंड ब्रैम्पटन ऑन स्टेज फॉर भांगड़ा एंड बियॉन्ड कंडक्टेड बाय डैनियल बार्थोलोमियो पॉइजर एक्सप्लोर कर लीजिए हाउ कंपोजर्स इन्फ्लुएंस्ड बाय द म्यूजिक ऑफ साउथ ईस्ट एशिया एंड द इंडियन सब कॉन्टिनेंट क्रिएट करती है न्यू साउंड्स एंड एक्साइटिंग पीसेस आफ्टरनून फीचर करेंगे मैरिटाइम भांगड़ा एक नोवा स्कोशिया बेस्ड डांस group and the Sanskriti Arts Ensemble. Bhangra and Beyond at the Rose Brampton 1 Theatre Lane on April 13th at 2 p.m. Tickets aapko mil jayenge BramptonOnStage.ca pe, that is BramptonOnStage.ca.
मंडी दी नवी लोकेशन जो कि है एट बॉर्डर ऑफ कैलेडन एंड ब्रैम्पटन मेजर इंटरसेक्शन मेफील्ड एंड गोलवे रोड से तुहाडी सारी ग्रोसरी नीड्स जिवें कि फ्रेश फ्रूट्स वेजिटेबल्स स्वीट्स मीट एंड टेक आउट सब इको जगह दे अंदर रीजनेबल रेट से ग्रोसरी करन लई जरूर विजिट करो सब्जी मंडी कैश एंड कैरी सब्जी मंडी मेफील्ड एंड गोलवे मेजर इंटरसेक्शन से 6465 मेफील्ड रोड ब्रैम्पटन कॉल करो 905-913-0000 दैट इज 905-913-0000
भई कदी सोचे अपने बिजनेस ऑपरेशंस नु स्ट्रीमलाइन करन ली बट इन्वेंटरी सारी वर्कस्पेस दी जगह घेर रही है बिजनेस वधा रहे हो इक्विपमेंट अपग्रेड कर रहे हो एक्स्ट्रा स्टोरेज दी जरूरत है अते जहां हासिल करनी है ज्यादा सप्लाईज अते मर्चेंडाइज की जबरदस्त प्रॉब्लम है ਤੇ ਜਾਂ ਫਿਰ ਤੁਸੀਂ ਵਾਧੂ ਸਪਲਾਈਜ਼ ਅਤੇ ਮਰਚੈਂਡਾਈਜ਼ ਹਾਸਲ ਕਰ ਲਿਆ ਨੇ? ਕੀ ਸ਼ਾਨਦਾਰ ਸਮੱਸਿਆ ਹੈ!
ਜੋ ਮਰਜ਼ੀ ਤੁਹਾਡੇ ਬਿਜ਼ਨਸ ਦੀਆਂ ਜ਼ਰੂਰਤਾਂ ਹੋਣ, ਅਸੀਂ ਹਾਂ ਤੁਹਾਡੇ ਬਿਜ਼ਨਸ ਸੋਲੂਸ਼ਨ। ਸਿਕਿਓਰ ਕਰੋ ਆਪਣਾ ਯੂਨਿਟ ਅੱਜ ਹੀ ਅਤੇ ਇੰਜੋਏ ਕਰੋ 4 ਹਫ਼ਤੇ ਐਡੀਸ਼ਨਲ ਫ੍ਰੀ।
ਵਿਜ਼ਿਟ ਕਰੋ ਸਾਨੂੰ 125 ਆਇਰਨ ਸਾਈਡ ਡਰਾਈਵ ਔਨ ਹੁਰੰਟੈਰੀਓ ਤੇ, ਜਾਂ ਵਿਜ਼ਿਟ ਕਰੋ voltra.ca, ਦੈਟਸ VAULTRA.ca।
ਕਿਉਂਕਿ ਜਦੋਂ ਤੁਹਾਡੇ ਕੋਲ ਸਿਰਫ ਆਪਣੇ ਕਾਰੋਬਾਰ ਦੀਆਂ ਜ਼ਰੂਰੀ ਚੀਜ਼ਾਂ ਲਈ ਸਮਰਪਿਤ ਯੂਨਿਟ ਹੋ ਸਕਦਾ ਹੈ, ਤਾਂ ਕਿਸ ਨੂੰ ਇੱਕ ਭਰੇ ਹੋਏ ਵਰਕ ਸਪੇਸ ਦੀ ਲੋੜ ਹੈ?
You can listen to the headlines anywhere, but we bring you the story behind the headlines by Group Editor and CEO Yudhir Jaswal, only on South Asian Pulse. Call Yudhir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਕ੍ਰਿਕਟ ਦੀ ਅਪਡੇਟ ਮੈਂ ਜ਼ਰੂਰ ਦੇ ਦੇਵਾਂ ਤੁਹਾਨੂੰ। ਮੈਚ ਅੱਜ ਦਾ ਜਿਹੜਾ ਹੋ ਰਿਹਾ ਹੈ, KKR ਕੋਲਕਾਤਾ ਨਾਈਟ ਰਾਈਡਰਸ ਵਰਸਿਸ, ਇੱਕ ਹੋਰ ਜ਼ਬਰਦਸਤ ਸ਼ਾਟ, ਇਟਸ ਅ ਹਿਊਜ ਹਿਊਜ ਸਿਕਸ, ਸੁਨੀਲ ਨਾਰਾਇਣ ਹੀ ਇਜ਼ ਇਨ ਐਕਸ਼ਨ ਨਾਓ। ਸੋ ਇਸ ਛੱਕੇ ਦੇ ਨਾਲ ਹੀ ਸਕੋਰ ਹੋ ਗਿਆ 26-26 ਫੋਰ ਦਾ ਲਾਸ ਆਫ 1 ਵਿਕਟ। ਸੋ 26 ਰਨ ਇੱਕ ਵਿਕਟ ਦੇ ਨੁਕਸਾਨ ਦੇ ਉੱਤੇ, ਔਰ ਇੱਥੇ ਅਸੀਂ ਦੱਸ ਦਈਏ ਕਿ ਤੀਸਰੇ ਓਵਰ ਦੇ ਵਿੱਚ ਇੱਕ ਬਾਲ ਹਜੇ ਬਾਕੀ ਹੈ, ਇਟਸ ਅ ਡਾਟ ਬਾਲ, ਆਖਰੀ ਬਾਲ ਤੇ ਕੋਈ ਰਨ ਨਹੀਂ। ਠੀਕ ਹੈ ਜੀ, ਖਤਮ ਹੋ ਗਿਆ ਓਵਰ। ਸੋ 3 ਓਵਰ ਪੂਰੇ, ਸੋ 3 ਓਵਰਾਂ ਤੋਂ ਬਾਅਦ ਸਕੋਰ 26 ਰਨ ਇੱਕ ਵਿਕਟ ਦੇ ਨੁਕਸਾਨ ਦੇ ਉੱਤੇ। ਸੁਨੀਲ ਨਾਰਾਇਣ ਆਏ ਨੇ, ਤੇਜ਼ਧਾਰ ਬੱਲੇਬਾਜ਼ੀ ਕੀਤੀ ਉਹਨਾਂ ਨੇ ਪਿਛਲੇ ਮੈਚ ਦੇ ਵਿੱਚ ਵੀ, ਔਰ ਅੱਜ ਵੀ 15 ਰਨ 10 ਗੇਂਦਾਂ ਜੀ ਉਹਨਾਂ ਨੇ ਬਣਾ ਦਿੱਤੇ ਨੇ। ਲਗਾਤਾਰ ਅਸੀਂ ਤੁਹਾਨੂੰ ਅਪਡੇਟਡ ਰੱਖਾਂਗੇ ਚੇਨਈ ਸੁਪਰ ਕਿੰਗਸ ਵਰਸਿਸ ਕੋਲਕਾਤਾ ਨਾਈਟ ਰਾਈਡਰਸ, ਇਹ ਅਹਿਮ ਮੁਕਾਬਲਾ ਜਿਹੜਾ ਇਸ ਸਮੇਂ ਚੱਲ ਰਿਹਾ ਜੀ। ਔਰ ਇਸ ਦੇ ਨਾਲ ਹੀ ਅਸੀਂ ਮਨੀ ਜੀ, ਸਾਡੇ ਸਪੋਂਸਰ ਸਾਡੇ ਨਾਲ ਜੁੜ ਗਏ ਨੇ, ਤੇ ਮੈਨੂੰ ਦੱਸ ਦੇਣਾ, ਨਹੀਂ ਤਾਂ ਫਿਰ ਅਸੀਂ ਮੈਂ ਹੈਡਲਾਈਨਸ ਵੱਲ ਵੱਜਵਾਂ ਫਿਰ ਜਦੋਂ ਜੁੜ ਜਾਣਗੇ। ਫਿਰ
yes Yudhvir ji, we have Mr. Nishant Singhai, director of international student recruitment from Hanson College.
Okay, we have Mr. Nishant, yes from Hanson College. Mr. Nishant, a very warm welcome on Y Media, sir. How are you?
Very well, how are you, sir?
I am doing good, and we'd like to inform you, Nishant Singhai is the director of international student recruitment at Hanson College. Aur Nishant ji, before I go ahead any further, can you tell us a bit about Hanson College and what it stands for? Thodi ji Hanson College ki thodi jankari de jara.
Thank you. Yeah, sure. At Hanson College, we stand for providing support and collaboration to international students during their academic journey, and our mission has always been to change life trajectories through education for generational impact in the global community. We operate from two campus locations in Ontario, which one is based in Brampton, another one is in Toronto, which is easily accessible by public transportation and equipped with best-in-class amenities.
Good. So it has been around for 20 years now. So what kind of programs can students sign up for at Hanson College?
Yeah, we offer a range of post-secondary programs in business, hospitality, and tourism. And we also offer postgraduate programs in management and IT, which are organizational management, project management, and cloud computing. And we have both two-year and one-year programs, and some of our programs also have placement and co-op component in their academic curriculum, like hospitality, tourism, and cloud computing. And some of our students also get hired while they are on their placements. Yeah.
And how do you support student success?
Student success is one of the most utmost importance to Hanson College. We understand that means supporting our international students beyond the classroom, and providing enriching culturally, diverse experiences, and hosting events for them to build relationships with the other students. In fact, if the listeners will go on Instagram right now, they would be able to understand how lively the campus is. And not only that, we also provide wraparound services and amenities for our international students, such as professional career services, immigration counseling, academic counseling, mental health support, and events to engage in career experience.
Okay, and what are other opportunities available to Hanson students?
Hanson students, Hanson extends education beyond the classroom by offering employment to students in several different roles to help them gain experience beyond education. Students with good or excellent, you know, academic standing have employment opportunities right here at Hanson College, and not only does this add valuable Canadian employment experience in their chosen field to the resumes, but it also provides the students with the required minimum hours of part-time work at 20 hours per week and pay that's higher than the minimum wage. So this allows Hanson students to earn income and gain experience while time to focus on their studies.
Good. Can you provide some numbers that represent the student employment program?
Yeah, sure. In the previous semester, I'll take an example of previous semester, Hanson employed close to 300 students, and one-third of those were studying in their first semester, which helps our international students create a strong foundation right from the start.
Okay. And do you offer any scholarships right now?
Yeah, this is a very good question. This is the best time for international students to apply. We are currently offering an entrance scholarship of $2,000 in total, which will be applied for their first and second semesters. Listeners, please pick up your cell phone, dial 416-707-5096 if you want to take admission, or visit at hansoncollege.com right now.
If someone applies today, how quickly will they hear back about their application?
If a student, if an applicant submits a complete application within between one to two days, their letter will be processed and will provide them an LOA.
That's good. And if someone joins in May, are they still good for the PGWP eligibility?
That's, again, a very important question and very important for our international students who are looking to stay longer in Canada after completion of their studies. International students will be eligible to apply for postgraduate work permit if they start their programs with us in the upcoming May 2024 intake. And our main intake will start from May 6, 2024, and all students after graduation will be eligible to apply for postgraduate work permit.
Okay, and my last question is, what would you say to someone who is currently considering studying at Hanson?
As I said earlier, right now is the great time to join Hanson College. All our programs in both campuses are open. Students are eligible to apply for $2,000 scholarship and qualify for PGWP. And we have great programs for students to build their lives in Canada. Come visit one of our campuses in Brampton or Toronto and see our exciting student life.
Okay, theek hai ji. Thank you so much for your time, Nishant ji. Anything else that you want to highlight before I let you go, or any contact details or anything, please do so.
Yeah, I'm glad to be here. And all the listeners, if you are looking for taking admission into a program which will provide you PGWP and it's a little pocket friendly too. Pick up your phone right now and dial 416-707-5096 or just Google HansonCollege.com and you will be able to know where we are located. And please come to our campus anytime between 9 to 5 from Monday to Saturday and we'll help you out with the admissions. Thank you.
All right. Thank you so much, sir, and we wish you all the best.
Thank you so much.
Thank you. Take care. Bye for now. Aur sidha ek baar fir ruk karde hain KKR versus Chennai Super Kings aham muqabla jehda ajj chal reha hai ga. Raghuvanshi 19 run de utte khel rahe ne aur Sunil Narayan 20 run de utte khel rahe ne. So 5th over chal reha hai, 44 for the loss of 1 wicket. Pehli game de utte wicket gir gayi si Phil Salt. Salt bina khata khole pehli game te out ho gaye sige, but after that 44 run di partnership bana deti hai Raghuvanshi ne aur Narayan ne. So, J.D. Badolat ke SMA KKR, jinhane aaj tak ek bhi match nahi haraya. They're the only team, I think, so somebody can correct me if I'm wrong, but I guess they're the only team in this IPL as of now. Aaj ki hunda result sanu nahi pata. But haje tak koi bhi match jada hai, ਇਹਨਾਂ ਨੇ ਨਹੀਂ ਹਾਰਿਆ। ਸੋ ਕੋਲਕਾਤਾ ਨਾਈਟ ਰਾਈਡਰਸ ਹਾਲਾਂਕਿ ਤਿੰਨ ਮੈਚ ਤੋਂ ਬਾਅਦ 6 ਪੁਆਇੰਟ ਨੇ ਕਿਉਂਕਿ ਰਾਜਸਥਾਨ ਰਾਇਲਸ ਇਜ਼ ਅਨਦਰ ਟੀਮ ਸੋਰੀ ਦੇ ਹੈਵ ਆਲਸੋ ਵਨ ਆਲ ਦ ਮੈਚਿਸ। ਸੋ 4 ਤੋਂ ਬਾਅਦ 4 ਮੈਚ ਜਿੱਤ ਕੇ 8 ਪੁਆਇੰਟ ਰਾਜਸਥਾਨ ਰਾਇਲਸ, ਦੇ ਆਰ ਆਨ ਦ ਟਾਪ ਆਫ ਦ ਟੇਬਲ। ਔਰ KKR ਕੋਲਕਾਤਾ ਨਾਈਟ ਰਾਈਡਰਸ ਨੇ ਵੀ ਕੋਈ ਮੈਚ ਨਹੀਂ ਹਾਰਿਆ। ਸੋ ਜੇ ਅੱਜ ਦਾ ਵੀ ਉਹ ਜਿੱਤ ਜਾਂਦੇ ਨੇ KKR ਦੀ ਟੀਮ ਤੇ 8 ਪੁਆਇੰਟ ਲੈ ਲੈਣਗੇ। ਚੇਨਈ ਦੀ ਅਸੀਂ ਗੱਲ ਕਰੀਏ, ਚੇਨਈ ਨੇ ਅਜੇ ਹੁਣ ਤੱਕ ਜਿਹੜੇ 4 ਮੈਚ ਖੇਲੇ ਨੇ 2 ਹਾਰੇ ਔਰ 2 ਜਿੱਤੇ ਆ ਧੋਨੀ ਸਾਹਿਬ ਦੀ ਟੀਮ। ਵੈਸੇ ਹਜੇ ਵੀ ਅਸੀਂ ਧੋਨੀ ਸਾਹਿਬ ਦੀ ਟੀਮ ਕਹਿੰਦੇ ਹਾਂ, ਰਿਤੂਰਾਜ ਗਾਇਕਵਾੜ ਹੀ ਇਜ਼ ਦ ਕੈਪਟਨ ਨਾਓ, ਬਟ ਯੂ ਨੋ ਹਾਂ ਉਹ ਦੇਖੋ ਸਾਹਮਣੇ ਨਜ਼ਰ ਆ ਰਿਹਾ ਯੰਗ ਕੈਪਟਨ ਰਿਤੂਰਾਜ ਗਾਇਕਵਾੜ ਇਸ ਵੇਲੇ। ਓਕੇ, ਅਨਦਰ 6। ਸੋ 5 ਓਵਰਾਂ ਤੋਂ ਬਾਅਦ 50 ਰਨ, ਸੋ 44 ਦੀ ਬਜਾਏ 60 ਹੋ ਗਿਆ। ਸੋ 5 ਓਵਰ 50 ਰਨ, 10 ਰਨ ਦੀ ਰਨ ਰੇਟ ਦੇ ਨਾਲ ਸਕੋਰ ਹੋ ਰਿਹਾ। ਸੋ ਗੁੱਡ ਸਟਾਰਟ ਐਸ ਫਾਰ ਐਸ ਦਿਸ ਪਾਵਰ ਪਲੇਅ ਇਜ਼ ਕੰਸਰਨਡ, ਐਂਡ ਦੇ ਪਲੇਡ ਅ ਵੈਰੀ ਅਗਰੈਸਿਵ ਗੇਮ ਥਰੂ ਆਊਟ ਦਿਸ ਟੂਰਨਾਮੈਂਟ। ਸੋ ਟੁਡੇ ਆਈ ਡੋਂਟ ਥਿੰਕ ਸੋ ਥਿੰਗਸ ਆਰ ਗੋਇੰ ਟੂ ਬੀ ਐਨੀ ਡਿਫਰੈਂਟ ਫਾਰ KKR ਕੋਲਕਾਤਾ ਨਾਈਟ ਰਾਈਡਰਸ, ਦੇ ਨੋਨ ਫਾਰ ਦੇਅਰ ਅਗਰੈਸਿਵ ਪਲੇ, ਐਂਡ ਟੁਡੇ ਅਗੇਨ ਬੜਾ ਅਗਰੈਸਿਵ ਗੇਮ ਜਿਹੜੀ ਅੱਜ ਉਹ ਖੇਲ ਰਹੇ ਨੇ। ਆਈ ਆਲਵੇਜ ਲਵ ਪਿੰਚ ਹਿਟਰ, ਸਪੈਸ਼ਲੀ ਐਟ ਦ ਟਾਪ ਆਰਡਰ। ਕੋਈ ਵਨ ਡਾਊਨ ਲੈ ਕੇ ਆਓ ਤੁਸੀਂ, ਈਵਨ ਓਪਨਰ ਫਾਰ ਦੈਟ ਮੈਟਰ, ਆਈ ਲਵ ਦੈਮ, ਕਿਉਂਕਿ ਸੁਨੀਲ ਨਾਰਾਇਣ ਇਜ਼ ਨਥਿੰਗ ਟੂ ਲੂਜ਼, ਬੋਲਿੰਗ ਵੀ ਕਰਾ ਲੈਂਦੇ ਨੇ, ਫੀਲਡਿੰਗ ਵੀ ਠੀਕ ਹੈ ਉਹਨਾਂ ਦੀ, ਔਰ ਜੇ ਬੈਟਿੰਗ ਦੇ ਵਿੱਚ ਵੀ ਥੋੜਾ ਇਫ ਯੂ ਕੈਨ ਪਲੇ ਅ ਕੁਕ ਫਾਇਰ ਇਨਿੰਗਸ, ਈਵਨ 30 ਔਡ ਰਨਸ ਨਾਟ ਬੈਡ, 15 ਗੇਂਦਾਂ ਚਾਹ 26 ਦੇ ਚੁੱਕੇ ਨੇ ਆਲਰੇਡੀ। ਸੋ ਤੁਹਾਡੀ 150 ਪੌਣੇ 200 ਦੇ ਵਿੱਚ ਸਟ੍ਰਾਈਕ ਰੇਟ ਹੈ। ਸੋ ਇਟ ਸਰਟਨਲੀ ਟਿਲਸ ਦ ਬੈਲੈਂਸ ਇਨ ਯੋਰ ਟੀਮਸ ਫੇਵਰ। 173 ਦੀ ਸਟ੍ਰਾਈਕ ਰੇਟ ਆ, ਇਫ ਆਈ ਹੈਵ ਟੂ ਬੀ ਪ੍ਰਿਸਾਈਜ਼, ਸੁਨੀਲ ਨਾਰਾਇਣ 15 ਗੇਂਦਾਂ 26 ਰਨ। ਸੋ ਐਨੀਥਿੰਗ ਅਬਾਵ 150-160 ਡੈਫੀਨੇਟਲੀ ਇਟਸ ਨਾਟ ਅ ਬੈਡ ਸਟ੍ਰਾਈਕ ਰੇਟ ਐਟ ਆਲ। ਔਰ ਦੂਸਰੀ ਚੀਜ਼ ਇਹ ਕਿ ਇਨ ਕੇਸ ਯੂ ਲੂਜ਼ someone like Sunil Narayan, I mean, he's not a very specialist batsman, so you kuch zyada dikkat nahi. Aur phir then you have good batting, Venkatesh Iyer ne, iske baad Shreyas Iyer kaptan ne aana hai, Andre Russell hai, Rinku Singh hai, batting lower order tak hai gi ina kol, so changi batting hai, so dekhte hain, maza aayega aaj de is muqable. Main request karanga callers nu bilkul calls todiyan lavange, but kyunki sadiya headlines halki ji baki ne, ਸੋ ਜੀ ਮੈਨੂੰ ਇਜਾਜ਼ਤ ਦਿਓ ਤੇ ਮੈਂ ਹੈਡਲਾਈਨਸ ਆਪਣੀਆਂ ਪੂਰੀਆਂ ਕਰ ਦਵਾਂ, ਉਸ ਤੋਂ ਬਾਅਦ ਗੱਲਬਾਤ ਜਾਰੀ ਰਹੇਗੀ ਜੀ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਆਰਬੀਸੀ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ, ਔਰ ਆਰਬੀਸੀ ਦਾ ਕਹਿਣਾ ਹੈਗਾ ਕਿ ਜੇ ਜਲਦੀ ਹੀ ਅਸੀਂ ਹਾਊਸਿੰਗ ਦੇ ਬਾਰੇ ਕੁਝ ਨਹੀਂ ਕੀਤਾ ਤੇ ਹਾਊਸਿੰਗ ਅਫੋਰਡੇਬਿਲਟੀ ਜਿਹੜੀ ਹੈ ਉਹ ਹੋਰ ਜ਼ਿਆਦਾ ਜਿਹੜੀ ਹੈ ਉਹ ਖਰਾਬ ਹੋ ਜਾਏਗੀ, ਸਥਿਤੀ ਖਰਾਬ ਹੋ ਜਾਏਗੀ। ਆਰਬੀਸੀ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਕਿ ਹਾਲਾਂਕਿ ਸਾਨੂੰ ਜ਼ਰੂਰੀ ਹੈ ਕਿ ਕਾਫੀ ਸਾਰੇ ਹੋਰ ਘਰ ਅਸੀਂ ਬਣਾਈਏ, ਲੇਕਿਨ ਜਿਸ ਤਰੀਕੇ ਦੇ ਨਾਲ ਅਸੀਂ ਘਰ ਬਣਾਉਣ ਦੇ ਵਿੱਚ ਪਿੱਛੇ ਚੱਲ ਰਹੇ ਹੈਗੇ ਹਾਂ, ਖਾਸ ਕਰ 2022 ਔਰ 23 ਦੇ ਵਿੱਚ ਵੀ, ਕਿਉਂਕਿ ਇੰਟਰਸਟ ਰੇਟਸ ਵੱਧ ਗਏ, ਸੋ ਉਹਦੇ ਕਾਰਨ ਹਾਊਸਿੰਗ ਸਟਾਰਟ ਜਿਹੜੇ ਨੇ ਉਹਨੇ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀਗੇ, ਸੋ ਜਿਹਦੇ ਕਾਰਨ ਕਿ ਹਾਊਸਿੰਗ ਅਫੋਰਡੇਬਿਲਟੀ ਦੇ ਉੱਤੇ ਅਸਰ ਪਿਆ। ਆਰਬੀਸੀ ਨੇ ਆਪਣੀ ਇਸ ਰਿਪੋਰਟ ਚ ਕਿਹਾ ਹੈ ਕਿ ਜੇ ਜੋ ਇਸ ਸਾਲ ਐਕਸਪੈਕਟ ਕੀਤਾ ਜਾ ਰਿਹਾ ਕਿ 2024-25 ਦੇ ਵਿੱਚ ਮੰਨਿਆ ਜਾ ਰਿਹਾ ਕਿ ਜਿਹੜੇ ਇੰਟਰਸਟ ਰੇਟਸ ਨੇ ਬੈਂਕ ਆਫ ਕੈਨੇਡਾ ਘਟਾ ਸਕਦਾ ਹੈ। ਸੋ ਆਰਬੀਸੀ ਨੇ ਆਪਣੀ ਇਸ ਰਿਪੋਰਟ ਚ ਕਿਹਾ ਕਿ ਜੇ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਜੇ ਉਹਨਾਂ ਨੇ ਘਟਾ ਵੀ ਦਿੱਤੇ ਤੇ ਇਹਦਾ ਬਹੁਤ ਜ਼ਿਆਦਾ ਅਸਰ ਅਫੋਰਡੇਬਿਲਟੀ ਦੇ ਉੱਤੇ ਨਹੀਂ ਪਏਗਾ। ਸੋ ਹਾਊਸਿੰਗ ਦੇ ਵਾਸਤੇ ਸਪਲਾਈ ਜਿਹੜੀ ਹੈ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਾਉਣੀ ਪਏਗੀ, ਨਹੀਂ ਤੇ ਅੱਜ ਹੀ ਥੋੜੇ ਜਿਹੇ ਮੁਸ਼ਕਿਲ ਹੋ ਰਹੇ ਨੇ ਸਾਨੂੰ ਘਰ ਖਰੀਦਣੇ, ਅਫੋਰਡੇਬਿਲਟੀ ਜਿਹੜੀ ਹੈ ਹਜੇ ਦਿੱਕਤ ਹੈ। ਸੋ ਆਉਣ ਵਾਲੇ 5-6 ਸਾਲਾਂ ਦੇ ਵਿੱਚ 2030 ਤੱਕ ਹਾਊਸਿੰਗ ਅਫੋਰਡੇਬਿਲਟੀ ਜਿਹੜੀ ਹੈ ਉਹ ਜਲਦੀ ਕਿਤੇ ਇੰਪਰੂਵ ਨਹੀਂ ਹੋਏਗੀ। ਔਰ ਇਸ ਤੋਂ ਬਾਅਦ ਹੁਣ ਅਸੀਂ ਸਿੱਧਾ ਵਾਪਸ ਆਵਾਂਗੇ ਅਸੀਂ ਕੈਨੇਡਾ ਵੱਲ, ਕੈਨੇਡਾ ਦੇ ਵਿੱਚ ਵੀ ਕਾਫੀ ਸਾਰੇ ਸਮਾਚਾਰ ਨੇ, ਲੇਕਿਨ ਇੰਡੀਆ ਵੱਲ ਰੁਕ ਕਰਦੇ ਹਾਂ ਔਰ ਉੱਥੇ ਵੀ ਕਾਫੀ ਸਾਰੇ ਸਮਾਚਾਰ ਨੇ, ਉਹ ਜਿਹੜਾ ਤੁਹਾਨੂੰ ਅਸੀਂ ਅਪਡੇਟ ਕਰ ਦਈਏ, ਐਂਡ ਦੈਨ ਵੀ ਵਿਲ ਕਮ ਬੈਕ ਟੂ ਕੈਨੇਡਾ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਹਾਲ ਹੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ ਬਾਰੇ। ਪ੍ਰਸ਼ਾਂਤ ਕਿਸ਼ੋਰ ਦੇ ਵਿਚਾਰ ਸੁਣਦੇ ਹਾਂ, ਕੀ ਕਹਿ ਰਹੇ ਨੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਬੀਜੇਪੀ ਦੇ ਬਾਰੇ ਕੀ ਕਹਿ ਰਹੇ ਨੇ ਕਿ ਕਿਆ ਬੀਜੇਪੀ 400 ਪਾਰ ਦੀ ਗੱਲ ਕਰ ਰਹੀ ਹੈ ਕਿ ਕਿਆ ਬੀਜੇਪੀ 400 ਪਾਰ ਕਰ ਜਾਏਗੀ? ਨਹੀਂ,
ਜੈਸੇ ਲੋਕ ਲਈ ਨਹੀਂ ਹੈ, ਪਰ ਮੁਝੇ ਐਸਾ ਲਗਤਾ ਹੈ ਕਿ ਦੇਸ਼ ਮੇਂ ਇੱਕ ਬਹੁਤ ਬੜਾ ਆਡੀਅੰਸ ਹੈ ਜਿਸਕੋ ਇਸਮੇ ਅਬ ਰੁਚੀ ਨਹੀਂ ਰਹਿ ਗਈ ਹੈ ਕਿ ਬੀਜੇਪੀ ਕੋ 330 ਆਏਗਾ ਕਿ 350 ਆਏਗਾ ਕਿ 310 ਆਏਗਾ। ਜੋ ਬੀਜੇਪੀ ਕਾ ਕਾਰਯਕਰਤਾ ਵਰਕਰ ਹੈ, ਆਫ ਕੋਰਸ ਦੇ ਵਾਂਟ ਟੂ ਰੀਚ ਦੈਟ ਲੈਵਲ, ਦੈਨ ਸੈਲੀਬ੍ਰੇਟ ਇਟ, ਡੂ ਸਮ ਥੰਬ ਚੈਸਟਿੰਗ ਇਫ ਨੀਡਿਡ, ਬਟ ਜੋ ਕਾਮਨ ਲੋਕ ਹੈ ਉਨਕੀ ਸੋਚ ਹੈ ਕਿ ਅਗਰ ਇਤਨੇ ਬੜੇ ਮੈਂਡੇਟ ਸੇ ਤੀਸਰੀ ਵਾਰ ਸਰਕਾਰ ਕੋ ਜਿੱਤ ਕੇ ਆ ਰਹੀ ਹੈ, ਉਸਕੇ ਬਾਅਦ ਕਿਆ ਹੋਗਾ? ਜੋ ਬੀਜੇਪੀ ਕੇ ਸਮਰਥਕ ਹੈ ਉਹ ਸੋਚ ਰਹੇ ਭਈਆ ਦੇਸ਼ ਮੇਂ ਅਬ ਪਹਿਲੀ ਵਾਰ ਅਬ ਆਮੂਲ ਚੂਲ ਪਰਿਵਰਤਨ ਆਏਗਾ। वो अपने इनिशिएटिव तरीके से उसको इंटरप्रेट कर रहे हैं। मोदी जी ने खुद भी कहा बड़े निर्णयों के लिए तैयार हो जाइए। जब देश का प्रधानमंत्री संसद में खड़े होकर ये कह रहा है कि भाई अब बड़े निर्णयों के लिए तैयार हो जाओ, तो देश का हर वर्ग जो कि इन बातों को समझता है या को रिलेट कर पा रहा है, वो अपने अपने तरीके से उस स्टेटमेंट को इंटरप्रेट कर रहा है। जो उनके समर्थक है वो कह रहे हैं भैया अब देखना सही में मोदी राज आएगा, सही में चेंज आएगा, वट एवर इट मीन्स। दोज हु आर अपोज टू हिम आइडियोलॉजिकली और अदरवाइज, दे आर इक्वली वरीड एंड एंग्जियस कि भाई बड़े निर्णय का मतलब क्या है। सब सुन रहे हैं, कोई कह रहा है संविधान बदल दिया जाएगा, कोई कहेगा देश में लोकतंत्र बचे, ये ज्यादा लोग उस पर ज्यादा चर्चा कर रहे हैं घरों में मेरी समझ से। और उनके लिए वो जरूरी है समझना कि भाई इतने बड़े मैंडेट से जब तीसरी बार कोई जीत कर आएगा तो उसका बिहेवियर क्या होगा, वो सरकार कैसे, क्योंकि ये हिस्टोरिक घटना इस सेंस में है कि नेहरू जी के बाद ये पहली बार हो रहा होगा। नेहरू जी तीसरी बार लगातार जीत कर आए थे, उसके बाद से कोई भी पॉलिटिशियन कोई भी नेता तीन बार लगातार इंक्रीमेंटल वोट से जीत कर नहीं आया। इंक्रीमेंटल क्या, तीन बार लगातार कोई जीता ही नहीं है। तो उस हिसाब से डेमोक्रेसी के नजरिए से भी आप देखें बड़ी घटना है। तो पीपल आर वरीड, हैप्पी, डिपेंडिंग ऑन हु यू आर, कि भाई ये जब हो रहा है तो इसके बाद कुछ तो होगा जो रूटीन नहीं है। एंड दैट इज वॉट इज मोर इम्पोर्टेंट फॉर अस एज ए कंट्री एज ए सिटीजन्स टू अंडरस्टैंड एंड टॉक अबाउट, राधा देन को उनको 310 आएगा कि 330 आएगा, एनडीए को 400 आएगा कि नहीं। भाई एनडीए को 400 तो आ ही जाएगा, क्योंकि जो जीतेगा वो एनडीए में आ जाएगा, इसके लिए क्या परेशानी की जरूरत है। जो चुनाव से पहले भी नहीं है एनडीए में, बाई द टाइम शपथ समारोह खत्म होगा तब तक जो जो जीत जाएगा वो कहेगा भैया हम भी एनडीए में ही है। तो वो तो कोई उसका कोई मैटर नहीं करता है। बीजेपी की अपनी टैली मुझे लग रहा है कि एक नंबर के हिसाब से दे वुड डेफिनेटली इंक्रीज देयर नंबर एंड वोट शेयर सिग्निफिकेंटली इन ईस्ट एंड सदर्न इंडिया।
ओके,
सो इफ आई एम एन इलेक्शन ऑब्जर्वर आई वुड पे मोर अटेंशन टू बीजेपी हाउ दे आर फाइटिंग एंड वॉट इज हैपनिंग टू देम एंड देयर वोट शेयर इन ईस्ट एंड सदर्न इंडिया। आई ऑलवेज से अगर मतलब बीजेपी के 10 साल के डोमिनेंस के बाद भी द स्टेट्स विच कॉन्स्टिट्यूट ईस्ट एंड सदर्न इंडिया रफली अबाउट 220 सीट्स स्टार्टिंग फ्रॉम बिहार, add that to Bengal, Odisha, Telangana, Andhra Pradesh, Tamil Nadu, Kerala. ये जो state है they roughly account for 220 seats. और इसमें बीजेपी अभी तक 50 का आंकड़ा पार नहीं कर पाई है। बहुत लोगों को लगता है बीजेपी बिहार जीत गई, बंगाल जीत गई, despite their best performance in बिहार 17 बेस्ट नहीं सेकेंड बेस्ट था, 2014 में से ज्यादा सीट जीते थे, despite their best performance in Bengal and Odisha एंड तेलंगाना दे कुडंट क्रॉस 50, बट माई गेस इज दिस टाइम दे आर क्रॉसिंग 50 इन दिस एरिया। दे विल सिग्निफिकेंटली एड नंबर्स, नंबर ऑफ सीट इन ईस्टर्न एंड सदर्न इंडिया, एंड वी वुड ऑल्सो सी ह्यूज जम्प इन देयर वोट्स हियर विच इज मच मोर इम्पोर्टेंट इन द स्टेट्स लाइक तमिलनाडु। यू वुड सी, आई हैव सेड दिस अ ईयर बैक दैट फॉर द फर्स्ट टाइम आई सी बीजेपी इन डबल डिजिट इन तमिलनाडु वोट्स हियर।
ਤੁਸੀਂ ਸਾਰੀ ਡਿਟੇਲ ਅਨੈਲਿਸਿਸ ਜਿਹੜਾ ਹੈਗਾ ਉਹ ਸੁਣਿਆ ਹੈਗਾ। ਬੀਜੇਪੀ ਦੇ ਬਾਰੇ ਕੀ ਕਹਿਣਾ ਹੈ? ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਜਿਹੜੀ ਹੈ ਉਹ ਸਰਕਾਰ ਬਿਲਕੁਲ ਬਣਾ ਸਕਦੀ ਹੈਗੀ ਹੈ, ਔਰ ਲੇਕਿਨ ਜ਼ਿਆਦਾ ਬੜਾ ਸਵਾਲ ਇਹ ਨਹੀਂ ਹੈ ਕਿ ਬੀਜੇਪੀ 400 ਬਣਾਏਗੀ ਜਾਂ 370 ਪਾਰ ਕਰੇਗੀ, ਨਹੀਂ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਕਹਿਣਾ ਕਿ ਬੜਾ ਸਵਾਲ ਇਹ ਹੈ ਕਿ ਜੇ ਬੀਜੇਪੀ ਨੂੰ ਇੰਨਾ ਸਟਰਾਂਗ ਮੈਂਡੇਟ ਮਿਲਦਾ ਆ, ਔਰ ਜਵਾਹਰ ਲਾਲ ਨਹਿਰੂ ਜੀ ਤੋਂ ਬਾਅਦ ਇਹ ਪਹਿਲਾ ਐਸਾ ਮੌਕਾ ਹੋਏਗਾ ਕਿ ਦੇਸ਼ ਦੇ ਵਿੱਚ ਕੋਈ ਵੀ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਤੀਸਰੀ ਵਾਰ ਐਡਾ ਸਟਰਾਂਗ ਮੈਂਡੇਟ ਲੈ ਕੇ ਆਉਂਦਾ, ਤਾਂ ਫਿਰ ਉਹਦੇ ਮਾਇਨੇ ਕੀ ਹੋਣਗੇ? ਜੋ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਬਿਆਨ ਵੀ ਦੇ ਰਹੇ, ਗੱਲ ਵੀ ਚੱਲ ਰਹੀ ਹੈ, ਲਗਾਤਾਰ ਉਹ ਕਹਿ ਰਹੇ ਨੇ ਕਿ ਬੜੇ ਪਰਿਵਰਤਨ ਆਉਣਗੇ, ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ, ਹਜੇ ਤੇ ਸਿਰਫ ਟ੍ਰੇਲਰ ਤੁਸੀਂ ਦੇਖਿਆ, ਅਸਲੀ ਫਿਲਮ ਤੇ ਹਜੇ ਬਾਕੀ ਹੈ। ਕੀ ਹੈ ਉਹ ਅਸਲੀ, ਕੀ ਤਬਦੀਲੀ ਕੀ ਲੈ ਕੇ ਆਉਣੀ ਹੈ? ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਕਹਿੰਦੇ ਕਿ ਅਸਲ ਦੇ ਵਿੱਚ ਹੁਣ ਮੋਦੀ ਰਾਜ ਆਏਗਾ, ਵਧੀਆ ਕੰਮ ਹੋਏਗਾ। ਜਿਹੜੇ ਉਹਨਾਂ ਦੇ ਵਿਰੋਧੀ ਨੇ ਮੋਦੀ ਸਾਹਿਬ ਦੇ, ਉਹ ਇਸ ਗੱਲ ਤੋਂ ਚਿੰਤਿਤ ਨੇ ਕਿ ਕਿਆ ਇੰਡੀਆ ਦੇ ਵਿੱਚ ਉਹਨਾਂ ਦੇ ਤੇ ਕੁਝ ਵੱਲੋਂ ਐਸੇ ਐਲੀਗੇਸ਼ਨ ਵੀ ਲਗਾਏ ਜਾ ਰਹੇ ਨੇ ਕਿ ਇਸ ਤੋਂ ਬਾਅਦ ਤੇ ਫਿਰ ਡੈਮੋਕ੍ਰੇਸੀ ਨਹੀਂ ਰਹੇਗੀ, ਸ਼ਾਇਦ ਇਸ ਤੋਂ ਬਾਅਦ ਦੁਬਾਰਾ ਇਲੈਕਸ਼ਨ ਹੀ ਨਹੀਂ ਕਦੇ ਇੰਡੀਆ ਦੇ ਵਿੱਚ ਹੋਣਗੇ, ਔਰ ਉਹਨਾਂ ਦੇ ਐਲੀਗੇਸ਼ਨ ਤੇ ਵੀ ਹੈ ਕਿ ਸੰਵਿਧਾਨ ਕਾਨਸਟੀਟਿਊਸ਼ਨ ਜਿਹੜਾ ਉਹ ਪੂਰੀ ਤਰ੍ਹਾਂ ਬਦਲ ਦਿੱਤਾ ਜਾਏਗਾ। ਪਰ ਹੋਏਗਾ ਕੀ ਇਹਦੇ ਬਾਰੇ ਹਜੇ ਕੁਝ ਜ਼ਿਆਦਾ ਨਹੀਂ ਕਿਹਾ ਜਾ ਰਿਹਾ।
ਸੋ ਇਹ ਤੇ ਬੀਜੇਪੀ ਦੇ ਬਾਰੇ ਅਨੈਲਿਸਿਸ ਹੋ ਗਿਆ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜੀ ਕਾਂਗਰਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਔਰ ਰਾਹੁਲ ਗਾਂਧੀ ਹੋਣਾ ਬਾਰੇ ਕੀ ਵਿਚਾਰ ਹੈ, ਸੋ ਪਹਿਲਾਂ ਕਾਂਗਰਸ ਦੇ ਬਾਰੇ ਸੁਣਦੇ ਆ ਕੀ ਕਿਹਾ ਪ੍ਰਸ਼ਾਂਤ ਕਿਸ਼ੋਰ ਨੇ, ਉਸ ਤੋਂ ਬਾਅਦ ਰਾਹੁਲ ਗਾਂਧੀ ਬਾਰੇ ਵੀ ਅਸੀਂ ਦੱਸਦੇ ਆ ਕਿ ਚਲ ਕੇ ਡਿਟੇਲ ਅਨੈਲਿਸਿਸ ਆਈ ਵਿਲ ਪ੍ਰੈਜੈਂਟ ਮਾਈ ਓਨ ਅਨੈਲਿਸਿਸ ਆਲਸੋ ਕਿ ਕੀ ਕੁਛ ਉਹ ਗੱਲ ਕਰ ਰਹੇ ਨੇ ਕਾਂਗਰਸ ਦੇ ਬਾਰੇ ਸੁਣਦੇ ਕੀ ਕਹਿ ਰਹੇ ਨੇ ਉਹ।
And in between a couple of years ago, you and the Congress worked out some plan, you know, how to revive the Congress. I think it fell through. You came up with some 4 M's or something. So, how do you visualize Congress in the next 5 years?
Yeah. Jo log bhi keh rahe hain ki Congress khatam ho jayegi, to unhen na desh ki politics ki jyada samajh hai, na main unki baaton ko gambheerta se lunga, to slog naring hai. Congress sirf ek party ke formation ke nazariye se mat dekhiye. Congress ka space is desh se khatam nahi ho sakta hai. कांग्रेस का स्पेस तो इस देश में तब खत्म होगा जब आप सिंगल पार्टी रूल कर दोगे बाय कॉन्स्टिट्यूशन, तो हो ही नहीं सकता है। अगर आप करोगे तो गलत करोगे। तो कांग्रेस हैज इवॉल्वड एंड री इनकार्नेटेड इटसेल्फ इन, इफ यू लुक एट क्लोजली हिस्ट्री ऑफ कांग्रेस, पहली बार कांग्रेस को री इनकार्नेट किया महात्मा गांधी ने। उससे पहले की 30 बरस की कांग्रेस और गांधी के अंदर की कांग्रेस बिल्कुल अलग कांग्रेस थी। फिर दूसरी बार कांग्रेस को री इनकार्नेट किया इंदिरा जी ने, जो ओरिजिनल कांग्रेस से अलग हट के एक नई, मतलब उनके विचारधारा उनके तरीके से चलाई बनाई गई।
ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਕਹਿਣਾ ਸੀਗਾ ਕਿ ਕਾਂਗਰਸ ਜਿਹੜੀ ਆ ਪਹਿਲਾਂ ਵੀ ਬਹੁਤ ਸਾਰੇ ਚੈਲੰਜਸ ਉਹਨਾਂ ਦੇ ਸਾਹਮਣੇ ਆਏ ਨੇ, ਪਰ ਕਾਂਗਰਸ ਉਹਨਾਂ ਸਾਰੀਆਂ ਦਿੱਕਤਾਂ ਤੋਂ ਬਾਹਰ ਆਈ ਹੈ। ਔਰ ਕਾਂਗਰਸ ਪਾਰਟੀ ਜੇ ਕੋਈ ਉਹ ਸਮਝਦੇ ਨੇ ਕਿ ਜੀ ਕਾਂਗਰਸ ਪਾਰਟੀ ਖਤਮ ਹੋ ਜਾਏਗੀ ਤੇ ਉਹਨਾਂ ਨੂੰ ਦੇਸ਼ ਦੇ ਬਾਰੇ ਨਾ ਸਿਆਸਤ ਦੇ ਬਾਰੇ ਪਤਾ ਨਾ ਦੇਸ਼ ਦੇ ਇਤਿਹਾਸ ਦੇ ਬਾਰੇ ਪਤਾ, ਕਾਂਗਰਸ ਪਾਰਟੀ ਕਦੇ ਖਤਮ ਨਹੀਂ ਹੋਏਗੀ। ਕਾਂਗਰਸ ਪਾਰਟੀ ਘਟ ਸਕਦੀ ਹੈ, ਉਹਨਾਂ ਦੀ ਸੀਟਾਂ ਘਟ ਸਕਦੀਆਂ ਨੇ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕਾਂਗਰਸ ਪਾਰਟੀ ਜਿਹੜੀ ਹੈ ਉਹ ਵਾਪਸ ਜਿਹੜੀ ਹੈ ਰਿਵਾਈਵ ਪਹਿਲਾਂ ਵੀ ਹੁੰਦੀ ਰਹੀ ਹੈ, ਚਾਹੇ ਉਹ ਨਹਿਰੂ ਸਾਹਿਬ ਦੇ ਟਾਈਮ ਦੇ ਉੱਤੇ ਹੋਵੇ, ਗਾਂਧੀ ਜੀ ਦੇ ਟਾਈਮ ਦੇ ਉੱਤੇ ਹੋਵੇ, ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਟਾਈਮ ਦੇ ਉੱਤੇ, ਜਾਂ ਫਿਰ ਸੋਨੀਆ ਗਾਂਧੀ ਹੁਣਾਂ ਨੇ ਦੁਬਾਰਾ ਰਿਵਾਈਵ ਕੀਤੀ ਸੀ ਕਾਂਗਰਸ ਪਾਰਟੀ, ਔਰ ਅੱਗੇ ਵੀ ਇਸੇ ਤਰ੍ਹਾਂ ਰਹੇਗਾ। ਲੇਕਿਨ ਹੁਣ ਅਹਿਮ ਸਵਾਲ ਸੀਗਾ ਕਿ ਆਖਿਰਕਾਰ ਰਾਹੁਲ ਗਾਂਧੀ ਬਾਰੇ ਉਹਨਾਂ ਦਾ ਕੀ ਵਿਚਾਰ ਹੈ, ਕੀ ਕਹਿ ਰਹੇ ਨੇ ਉਹ ਰਾਹੁਲ ਗਾਂਧੀ ਦੇ ਬਾਰੇ, ਉਹ ਵੀ ਜਰਾ ਸੁਣ ਲੈਂਦੇ ਹੈਗੇ ਆ।
ਲੇਕਿਨ ਆਪ ਕਰ ਵੀ ਨਹੀਂ ਪਾ ਰਹੇ ਦੋ ਬਾਤੇਂ, ਜਬ ਤੱਕ ਆਪ ਇਹ ਰਿਕੋਗਨਾਈਜ਼ ਨਹੀਂ ਕਰੋਗੇ ਕਿ ਆਈ ਨੀਡ ਅ ਹੈਲਪ, ਤਬ ਤੱਕ ਤੋ ਆਪਕੋ ਕੋਈ ਹੈਲਪ ਦੇ ਨਹੀਂ ਸਕਤਾ ਹੈ। ਔਰ ਲੀਡਰਸ਼ਿਪ ਕੀ ਸਭਸੇ ਬੜੀ ਖੂਬੀ ਪੂਰੇ ਵਰਲਡ ਮੇਂ ਅਗਰ ਆਪ ਦੇਖੇਂਗੇ ਪੜ੍ਹੇਂਗੇ ਤੋ ਲੋਕ ਕਿਆ ਕਹਤੇ, ਲੀਡਰ ਵੋ ਹੈ ਜਿਸਕੋ ਆਪਣੀ ਤਾਕਤ ਕਾ ਪਤਾ ਹੈ ਔਰ ਉਸਕੋ ਉਸਸੇ ਜ਼ਿਆਦਾ ਯੇ ਪਤਾ ਹੈ ਕਿ ਉਸਕੇ ਪਾਸ ਕਿਆ ਨਹੀਂ ਹੈ, ਕਿਆ ਉਸਕੀ ਕਮਜ਼ੋਰੀ ਹੈ। ਐਂਡ ਦੈਨ ਦੇ ਗੋ ਆਊਟ ਐਕਟਿਵਲੀ ਸਰਚ ਫਾਰ ਦੋਜ਼ ਹੂ ਕੈਨ ਫਿਲ ਦੈਟ ਗੈਪ। ਰਾਹੁਲ ਗਾਂਧੀ ਕੋ ਐਸਾ ਲਗਤਾ ਹੈ ਕਿ ਉਹਨੇ ਸਭ ਪਤਾ ਹੈ, ਹੀ ਨੀਡ ਸਮਬਡੀ ਹੂ ਕੈਨ ਕਮ ਐਂਡ ਐਗਜ਼ੀਕਿਊਟ ਵਟ ਹੀ ਥਿੰਕਸ ਇਜ਼ ਰਾਈਟ, ਉਹ ਹੋ ਨਹੀਂ ਸਕਤਾ ਹੈ। ਔਰ ਦੂਸਰੀ ਬਾਤ, ਕਹੀਂ ਨਾ ਕਹੀਂ ਉਨਕੋ ਇੱਕ ਫੁੱਲ ਸਟੋਪ ਤੋ ਨਹੀਂ ਕਹੂੰਗਾ, ਲੇਕਿਨ ਇੱਕ ਸੈਮੀ ਕੋਲੋਨ ਜ਼ਰੂਰ ਡਾਲਣਾ ਚਾਹੀਏ ਭਾਈ, 10 ਸਾਲ ਆਪਣੇ ਪ੍ਰਯਾਸ ਕੀਆ, 3 ਚੁਣਾਵ ਲੜੇ, ਕਿਸੀ ਵਜ੍ਹਾ ਸੇ ਸਹੀ ਜਾਂ ਗਲਤ ਆਪਕੋ ਸਫਲਤਾ ਨਹੀਂ ਮਿਲੀ। ਦੇਰ ਇਜ਼ ਨੋ ਹਾਰਮ ਇਨ ਜਸਟ ਸਟੈਪਿੰਗ ਟੇਕਿੰਗ ਅ ਬੈਕ ਸਟੈਪ, ਤੁਮ ਚਲਾ ਕੇ ਦੇਖ ਲੋ 5 ਸਾਲ। ਲੇਕਿਨ ਆਪ ਕਰ ਵੀ ਨਹੀਂ ਪਾ ਰਹੇ ਹੈ ਔਰ ਉਸਕੋ ਛੋੜ ਵੀ ਨਹੀਂ ਰਹੇ, ਦੂਸਰੇ ਕੋ ਮੌਕਾ ਵੀ ਨਹੀਂ ਦੇ ਰਹੇ, ਤੋ ਮੇਰੀ ਸਮਝ ਸੇ ਐਂਟੀ ਡੈਮੋਕ੍ਰੇਟਿਕ ਵੀ ਹੈ। ਆਪ ਨਹੀਂ ਕਰ ਪਾ ਰਹੇ ਹੋ ਯਾਰ, ਸਹੀ ਜਾਂ ਗਲਤ ਉਸਕੋ ਛੋੜ ਦੋ। ਅਗਰ ਆਪਕੋ 3 ਮੌਕਾ ਮਿਲਾ ਨਾ ਭਾਈ, 2014 ਕਾ ਆਪਕੇ ਚਿਹਰੇ ਪੇ ਚੁਣਾਵ ਲੜਾ ਗਿਆ, ਆਪਨੇ ਚੁਣਾਵ ਲੜਵਾਇਆ, 2019 ਮੇਂ ਆਪ ਕਾਂਗਰਸ ਕੇ ਪ੍ਰੈਜ਼ੀਡੈਂਟ ਹੀ ਥੇ ਔਰ ਆਜ ਵੀ ਕਾਂਗਰਸ ਆਪ ਹੀ ਚਲਾ ਰਹੇ ਹੋ। ਅਗਰ ਕਿਸੀ ਵਜ੍ਹਾ ਸੇ ਤਿੰਨੋ ਚੁਣਾਵ ਮੇਂ ਸਫਲਤਾ ਨਹੀਂ ਮਿਲੀ, ਤੋ ਜੋ ਰਾਹੁਲ ਜੀ ਨੇ ਆਪਣੇ ਇਸਤੀਫਾ ਦੇਤੇ ਸਮੇਂ ਜੋ ਬਾਤੇਂ ਉਨ੍ਹਾਂ ਲਿਖੀ ਸੀ 2019 ਕੇ ਚੁਣਾਵ ਕੇ ਬਾਅਦ, ਉਸ ਲੈਟਰ ਕੋ ਜਰਾ ਪੜ੍ਹ ਲੀਜੀਏ। तो यही बताता है कि भाई मैं आई विल स्टेप बैक, आई विल लेट समबडी एल्स डू द जॉब, लेकिन फिर आप आके कर वही रहे बिल्कुल उल्टा जो आपने लेटर में लिखा था। वो अभी चेहरा है, कांग्रेस की कमान उनके हाथ में है, कांग्रेस चला वो रहे हैं, उनको प्रयास करना चाहिए, सफलता मिले लोग उनके जो समर्थक हैं उनको लगना चाहिए, प्रयास करना चाहिए। लेकिन अगर न मिले तो इसको जिद का विषय नहीं बनाना चाहिए कि मैं ही करूंगा, क्योंकि ये जो कांग्रेस है, जो संस्था है या देश में जो उसके चाहने वाले जो समर्थक हैं, वो किसी एक व्यक्ति या किसी एक फॉर्मेशन से बड़े हैं।
और इस तो अलावा
ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਜਿੱਥੇ ਤਾਂ ਕਹਿ ਦਿੱਤਾ ਕਿ ਰਾਹੁਲ ਗਾਂਧੀ ਹੁਣਾਂ ਨੂੰ ਬ੍ਰੇਕ ਲੈ ਲੈਣੀ ਚਾਹੀਦੀ ਹੈ ਕਿਉਂਕਿ ਰਾਹੁਲ ਗਾਂਧੀ ਜੀ ਪਿਛਲੇ 10 ਸਾਲਾਂ ਤੋਂ ਇਹ ਸਾਰੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਲੇਕਿਨ ਉਸਦੇ ਬਾਵਜੂਦ ਰਾਹੁਲ ਗਾਂਧੀ ਜਿਹੜੇ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ, ਸੋ ਥੋੜੀ ਦੇਰ ਲਈ ਬ੍ਰੇਕ ਲੈ ਲੈਣ। ਇੱਕ ਹੋਰ ਜਿੱਥੇ ਉਹਨਾਂ ਨੇ ਕਿਹਾ ਕਿ ਈਸਟਰਨ ਸਟੇਟਸ ਦੇ ਵਿੱਚ ਜਾਂ ਸਦਰਨ ਸਟੇਟ ਦੇ ਵਿੱਚ ਬੀਜੇਪੀ ਨੂੰ ਸੀਟਾਂ ਥੋੜੀਆਂ ਜਿਹੀਆਂ ਪਹਿਲਾਂ ਨਾਲੋਂ ਜ਼ਿਆਦਾ ਮਿਲ ਸਕਦੀਆਂ, ਵੋਟ ਸ਼ੇਅਰ ਤਾਂ ਉਹਨਾਂ ਨੇ ਕਿਹਾ ਕਿ ਡੈਫੀਨੇਟਲੀ ਜਿਹੜਾ ਉਹ ਵਧੇਗਾ। ਲੇਕਿਨ ਨਾ ਸਿਰਫ ਈਸਟਰਨ ਔਰ ਸਦਰਨ ਸਟੇਟਸ ਦੇ ਬਾਰੇ ਕਿਹਾ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਕਿ ਬੀਜੇਪੀ ਦਾ ਪ੍ਰਦਰਸ਼ਨ ਵਧੀਆ ਰਹੇਗਾ, ਲੇਕਿਨ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਬੰਗਾਲ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਪਹਿਲੇ ਨੰਬਰ ਦੀ ਜਿਹੜੀ ਆ ਉਹ ਪਾਰਟੀ ਹੋ ਸਕਦੀ ਹੈ। ਸੋ ਬੰਗਾਲ ਦੇ ਵਿੱਚ ਪਹਿਲੇ ਨੰਬਰ ਦੀ ਪਾਰਟੀ ਹੋਣ ਦਾ ਜਿਹੜਾ ਦਾਅਵਾ ਹੈ ਉਹ ਪ੍ਰਸ਼ਾਂਤ ਕਿਸ਼ੋਰ ਕਰ ਰਹੇ ਨੇ ਕਿ ਬੰਗਾਲ ਦੇ ਵਿੱਚ ਈਵਨ ਮਮਤਾ ਬੈਨਰਜੀ ਉਹਨਾਂ ਦੀ ਪਾਰਟੀ ਨੂੰ ਵੀ ਪਿੱਛੇ ਬੀਜੇਪੀ ਛੱਡ ਸਕਦੀ ਹੈ। ਸੋ ਕਿਆ ਵਾਕਈ ਐਸਾ ਹੋਏਗਾ, ਔਰ ਹੋਰ ਜੋ ਵੀ ਬਿਆਨ ਉਹਨਾਂ ਨੇ ਦਿੱਤੇ ਨੇ ਉਹਦੇ ਤੇ ਅੱਗੇ ਚੱਲ ਕੇ ਅਨਾਲਿਸਿਸ ਕਰਾਂਗੇ। ਆਮ ਆਦਮੀ ਪਾਰਟੀ ਦੇ ਬਾਰੇ ਜਿੱਥੇ ਜਦੋਂ ਪੁੱਛਿਆ ਗਿਆ ਪ੍ਰਸ਼ਾਂਤ ਕਿਸ਼ੋਰ ਹੋਣਾ ਨੂੰ ਕਿ ਕਿਆ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਓਪੋਜੀਸ਼ਨ ਦੀ ਬੜੀ ਸਪੇਸ ਆਕੂਪਾਈ ਕਰ ਸਕਦੀ ਹੈ, ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਆਈਡੀਓਲੋਜੀ ਨਹੀਂ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਠੀਕ ਹੈ ਦਿੱਲੀ ਦੇ ਵਿੱਚ ਕੁਝ ਕਰ ਗਈ ਹੈ, ਥੋੜਾ ਬਹੁਤਾ ਪੰਜਾਬ ਚ ਕਰ ਗਈ ਕਿਉਂਕਿ ਲੋਕਾਂ ਚ ਉੱਥੇ ਰਿਸੈਂਟਮੈਂਟ ਸੀਗੀ। ਸੋ ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਅੱਗੇ ਨਹੀਂ ਵਧ ਪਾਏਗੀ। ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋਂ ਅਸਾਮ ਦੇ ਵਿੱਚ ਪਹੁੰਚੇ ਨੇ ਆਤਿਸ਼ੀ, ਔਰ ਅਸਾਮ ਦੇ ਵਿੱਚ ਜਾ ਕੇ ਆਤਿਸ਼ੀ ਹੋਣਾ ਦਾ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਸ ਵਾਰ ਬਾਕੀ ਸਟੇਟਸ ਵੀ ਬਹੁਤ ਵਧੀਆ ਕਰ ਰਹੀ ਹੈ, ਔਰ ਅਸਾਮ ਦੇ ਵਿੱਚ ਵੀ ਆਤਿਸ਼ੀ ਹੋਣਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਔਰ ਅਸਾਮ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।
और इस बार यहां पे हम दो लोकसभा सीट लड़ रहे हैं और मुझे पूरा भरोसा है कि जिस तरह म्यूनिसिपल इलेक्शंस में भी असम के लोगों ने हमें अपना प्यार दिया, अपना आशीर्वाद दिया, उसी तरह से आने वाले समय में अच्छे स्कूल्स के लिए, अच्छे हॉस्पिटल्स के लिए, चाय बागानों के लोगों के लिए, ज्यादा अधिकार के लिए असम के लोग आम आदमी पार्टी को वोट। हाँ, ये थोड़ा दुख की बात है, ये दुख की बात है कि जब देशभर में अलायंस हो गया ऑपोजिशन पार्टीज में तो असम में भी होता तो अच्छा रहता, और लेकिन फिर भी मुझे पूरा भरोसा है कि जिस मजबूती से हमारे दोनों लोकसभा के कैंडिडेट्स अपना चुनाव लड़ रहे हैं, इस बार असम में लोकसभा के चुनाव में आम आदमी पार्टी का खाता जरूर खुलेगा। मेरे
ਇਸ ਤੋਂ ਬਾਅਦ ਅਸੀਂ ਕਾਂਗਰਸ ਵੱਲ ਰੁਕ ਕਰਦੇ ਹਾਂ। ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਲੀਡ ਕਰ ਰਹੇ ਸੀਗੇ ਸੁਪ੍ਰਿਆ ਸ਼੍ਰੀਨਿਧੀ। ਸੁਪ੍ਰਿਆ ਸ਼੍ਰੀਨਿਧੀ ਨੇ ਕਿਹਾ ਹੈਗਾ ਕਿ ਭਾਰਤ ਇਸ ਵੇਲੇ ਹਰ ਆਦਮੀ ਜਿਹੜਾ ਤਿਆਰ ਹੈ, ਔਰ ਮੋਦੀ ਸਾਹਿਬ ਨੂੰ ਬੜੀ ਬੁਰੀ ਤਰ੍ਹਾਂ ਕਰਾਰੀ ਹਾਰ ਦਾ ਉਹਨਾਂ ਨੂੰ ਮੋਦੀ ਸਾਹਿਬ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਏਗਾ।
ਆਪਕੇ ਸਵਾਲੋਂ ਕਾ ਸਵਾਗਤ ਹੈ, ਅਗਰ ਸਵਾਲ ਇਸ ਸੇ ਜੁੜੇ ਹੋਏ ਹੋ ਤੋ ਬਹੁਤ ਅਨੁਗ੍ਰਹਿਤ ਰਹੂੰਗਾ। ਪੁਆਇੰਟ ਦੈਟ ਆਈ ਵਾਂਟ ਟੂ ਮੇਕ ਇਜ਼, as far as Wayanad is concerned or as far as any other state of India is concerned, why do you think the Prime Minister is using this language? Or why do you think Mr. Nadda is making all those silly allegations? Because Mr. Nadda sees a looming and a largely looming defeat. The reality is our internal surveys and BJP's internal surveys are bang on.
ਜਿੱਥੇ ਸੁਪ੍ਰਿਆ ਸ਼੍ਰੀਨਿਧੀ ਨੇ ਬੜਾ ਵੱਡਾ ਦਾਅਵਾ ਕੀਤਾ, ਉਹਨਾਂ ਦਾ ਕਹਿਣਾ ਸੀਗਾ ਕਿ ਸਰਵੇ ਜਿਹੜੇ ਨੇ ਉਹ ਸਾਫ਼ ਦੱਸ ਰਹੇ ਨੇ ਕਿ ਬੀਜੇਪੀ ਹਾਰ ਰਹੀ ਹੈ। ਸੁਪ੍ਰਿਆ ਸ਼੍ਰੀਨਿਧੀ ਉਹਨਾਂ ਦਾ ਕਹਿਣਾ ਕਿ ਕਾਂਗਰਸ ਦੇ ਸਰਵੇ ਵੀ ਦੱਸ ਰਹੇ ਆ ਬਹੁਤ ਬੜੀ ਹਾਰ ਹੋਏਗੀ ਬੀਜੇਪੀ ਦੀ। ਕਾਂਗਰਸ ਦੇ ਸਾਰੇ ਇੰਟਰਨਲ ਸਰਵੇ ਇਹ ਸ਼ੋਅ ਕਰ ਰਹੇ ਨੇ ਕਿ ਕਾਂਗਰਸ ਦੀ ਸਟਰੋਂਗ ਪੋਜੀਸ਼ਨ ਹੈ, ਬੀਜੇਪੀ ਹਾਰ ਰਹੀ ਹੈ। ਔਰ ਸੁਪ੍ਰਿਆ ਸ਼੍ਰੀਨਿਧੀ ਜੀ ਨੇ ਵੀ ਦਾਅਵਾ ਕੀਤਾ ਕਿ ਸਾਡੇ ਕਾਂਗਰਸ ਦੇ ਸਰਵੇ ਨਹੀਂ ਬਲਕਿ ਬੀਜੇਪੀ ਦੇ ਆਪਣੇ ਸਰਵੇ ਵੀ ਇਹੀ ਕਹਿ ਰਹੇ ਨੇ ਕਿ ਬੀਜੇਪੀ ਬੜੀ ਬੁਰੀ ਤਰ੍ਹਾਂ ਹਾਰ ਰਹੀ ਹੈ।
मैनिफेस्टो चिदम्बरम ने बनाया क्योंकि उनकी कमेटी में बना हुआ है। गौरव पल्लव ने ये बोला है कि एक पीए जो है वो कांग्रेस का लगता है कि वो कायर लोग जो जंग के समय मैदान छोड़ के भाग खड़े होते हैं, वो विशुद्ध अवसरवादी लोग, उन पर मैं इस मंच पर से टिप्पणी नहीं करूंगी।
ਸੁਪ੍ਰਿਆ ਸ਼੍ਰੀਨਿਧੀ ਨੇ ਕਿਹਾ ਹੈ ਕਿ ਉਹ ਲੋਕ ਕਾਇਰ ਨੇ, ਉਹ ਲੋਕ ਜਿਹੜੇ ਕਿ ਜਦੋਂ ਜੰਗ ਹੋਵੇ, ਲੜਾਈ ਹੋਵੇ, ਉਸ ਵੇਲੇ ਛੱਡ ਜਾਂਦੇ ਨੇ। ਸੁਪ੍ਰਿਆ ਸ਼੍ਰੀਨਿਧੀ ਹੁਣੀ ਅਟੈਕ ਕਰ ਰਹੇ ਸੀ ਉਹਨਾਂ ਲੋਕਾਂ ਨੂੰ ਜਿਹੜੇ ਕਿ ਕਾਂਗਰਸ ਛੱਡ ਕੇ ਹਾਲ ਹੀ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ।
ਲੇਕਿਨ ਉਨਕੋ ਆਈਨਾ ਦਿਖਾਣਾ ਜ਼ਰੂਰੀ ਹੈ ਔਰ ਵੋ ਆਈਨਾ ਮੈਂ ਜ਼ਰੂਰ ਦਿਖਾਉਂਗੀ। ਦੋ ਮਹੀਨੇ ਪਹਿਲੇ ਤੱਕ ਜਬ ਬਜਟ ਆਇਆ ਥਾ ਤੋ ਮੋਦੀ ਜੀ ਕੀ ਸਾਰੀ ਬਖੀਆ ਵਹੀ ਉਧੇੜ ਰਹੇ ਥੇ, ਉਨ੍ਹੀਂ ਕੋ ਸਭ ਨਜ਼ਰ ਆ ਰਹਾ ਥਾ, ਚੈਨਲ ਚੈਨਲ ਜੰਪ ਕਰ ਕਰਕੇ ਆਪਣੇ ਆਪ ਕੋ ਸਟੂਡੈਂਟ ਆਫ ਇਕਨੋਮਿਕਸ ਜੋ ਘੋਸ਼ਿਤ ਕਰਤਾ ਹੈ ਵੋ ਮੁਝੇ ਯੇ ਬਤਾਏ ਕਿ ਸਟੂਡੈਂਟ ਆਫ ਇਕਨੋਮਿਕਸ ਰਹਤੇ ਹੋਏ ਆਪ ਕੋ ਇਸ ਦੇਸ਼ ਮੇ ਆਰਥਿਕ ਅਸਮਾਨਤਾ, ਬੇਰੋਜ਼ਗਾਰੀ, ਮਹਿੰਗਾਈ ਨਜ਼ਰ ਆ ਰਹੀ ਹੈ ਕਿ ਨਹੀਂ ਨਜ਼ਰ ਆ ਰਹੀ ਹੈ? ਆਪਕੋ 20% ਯੇ ਜਨਤਾ 46 ਰੁਪਏ ਰੋਜ਼ ਪਰ ਗੁਜ਼ਰ ਬਸਰ ਕਰਤੀ ਨਜ਼ਰ ਆ ਰਹੀ ਹੈ ਕਿ ਨਹੀਂ ਨਜ਼ਰ ਆ ਰਹੀ ਹੈ? ਇਸ ਤਰ੍ਹਾਂ ਕੀ ਬੇਹੂਦੀ ਵਾਹੀਆਤ ਟਿੱਪਣੀ ਕਰਨਾ
उनकी असलियत बयां करता है, हमारी नहीं। और असलियत यह है कि कांग्रेस ने इस देश के हाशिए पर रह रहे लोगों को हमेशा साथ दिया है। और मैं जरूर यहां पर, क्योंकि बड़ी धर्म की भी बात करने लगे हैं वो, उस पर मैं जरूर बोलना चाहती हूं। साच बराबर ताप नहीं, झूठ बराबर पाप, जाके हृदय साच है ताके हृदय आ। ये है असलियत। झूठ बोलने वाले कभी भगवान के साथ नहीं खड़े हो सकते, वो विशुद्ध झूठे होते हैं, वो विशुद्ध अवसरवादी होते हैं, वो पहला मौका मिलने में बिलबिला के बाहर चले जाते हैं। ये असलियत है। और जो
उधर भारत के प्रधानमंत्री नरेंद्र मोदी भी लगातार कैंपेन रैलीज कर रहे हैं जिथे कि वो कांग्रेस नूं टारगेट कर रहे हैं। ताजा कैंपेन रैली दे विच एक बार फिर भारत के प्रधानमंत्री नरेंद्र मोदी होना ने करप्शन के मुद्दे नूं उठाया। उन्होंने कहा है कि 2014 दे विच जदों मोदी साहब की बीजेपी की सरकार आई है तो उन्होंने कांग्रेस नूं करप्शन करने का जिहड़ा लाइसेंस उन्होंने मिलिया होया सी, देश नूं लुट्टण का जिहड़ा लाइसेंस मिलिया होया सीगा, वह भारत के प्रधानमंत्री नरेंद्र मोदी उन्होंने कहा है कि उन्होंने बंद कर दिता है।
सरकार में आने के बाद मोदी ने कांग्रेस की लूट का लाइसेंस ही कैंसिल कर दिया। तो ये कांग्रेस गरीबों के, ये जो 34 लाख करोड़ है ना, और राजीव गांधी वाला अगर मैं हिसाब लगाऊं तो 28 लाख करोड़ रूपये लूट लेते। मोदी ने जब घोटालेबाजों का रास्ता रोका, जब बिचौलियों की कमाई बंद की, तब से इनका पारा 7वां आसमान पर पहुंच गया। नाराज होकर ये लाठी से मोदी का सिर फोड़ने की धमकी दे रहे हैं। मोदी गरीब का बेटा है, सिर ऊंचा रख करके चलता है। आजादी के बाद से कांग्रेस समझती थी कि उसे देश को लूटने का लाइसेंस मिला हुआ है। 2014 में
खबरों का जो सिलसिला वो इसी तरह ही जारी रहेगा। और एक बार फिर असि तुहानू सीधा मैच वाल लैके जा रहे हैं। 64 फॉर द लॉस ऑफ 4 विकेट, 4 विकटा गिर चुकिया ने 64 रन देते। जी हाँ, बैक टू बैक विकेट जिहड़ियां ने गिरियां ने। रविंदर जडेजा सडनली ही इज कम इन द बॉलिंग अटैक एंड ही पिक्ड अप अ फ्यू विकेट, जिहदी बदौलत बैलेंस जिहड़ा हैगा वो एक बार फिर चेन्नई की तरफ टिल्ट कर गया, क्योंकि पहली विकेट ते पहली बॉल ते गिर गई सी, पर उस तो बाद बहुत सोहनी बल्लेबाजी की थी। और लेकिन हुण की होया कि अचानक जैसी पिछले 2-3 ओवरां की गल करिए, पिछले 2-3 ओवरां दे विच 3 विकटां बैक टू बैक गिरिया ने। सो जिहदे नाल अचानक विकेट टैली हो गई 4, स्कोर 66। सो रमनदीप सिंह आए ने क्रीज दे उत्ते, कप्तान श्रेयस अय्यर अजे भी क्रीज दे उत्ते डटे हुए ने। सो देखदे आ रमनदीप सिंह और श्रेयस अय्यर जिहड़े ने स्कोर नूं किन्ना क अगे वधाउंदे ने। लगातार असीं तुहानूं इहदे बारे अपडेटेड रखांगे। 66 फॉर द लॉस ऑफ 4 विकेट्स, 66 रन 4 विकटां दे नुकसान दे उत्ते, 8.4 ओवरस। रविंदर जडेजा एक नहीं, दो नहीं, 3 विकटां ले लई है रविंदर जडेजा ने। रविंदर जडेजा ने पहले ओवर च 2 विकटां लईआं, और आ हुण उन्हां दा रविंदर जडेजा दा दूसरा ओवर है, 1 विकेट होर ले लई है। सो हजे 2 ओवर भी पूरे ने किते, पहलियां 9 बॉल्स उन्होंने कराईयां ने, और 9 गेंदां दे विच विच पहलियां 9 गेंदां दे विच विच रविंदर जडेजा ने 3 विकटां लईआं। वाओ, सो 9 बॉलां च 3 विकटां रविंदर जडेजा ने पिक करके ही चेंज द कंपलेक्शन ऑफ द गेम। सडनली नाउ वी सी KKR इन सम सॉर्ट ऑफ ट्रबल, बिकॉज इवन इन दिस ओवर दे स्कोर जस्ट 3 रन्स, दे लॉस्ट अ विकेट इन दिस ओवर, द प्रीवियस ओवर दे जस्ट स्कोर 2 रन्स, बिफोर दैट 2 विकेट्स वर लॉस्ट इन द प्रीवियस ओवर, दैट वाज़ द 7th ओवर। सो KKR द टीम विच हैज वन ऑल देयर एनकाउंटर्स, अभी तक कोई भी मैच KKR नहीं हारी है, 3 मैच खेले ने, 3 जीते ने। विल दे स्टिल विन दिस मैच टूडे या चेन्नई सुपर किंग्स आज उन्हों का विजयी रथ रोक देगी, देखते हैं की है। लगातार तुहानू इहदे बारे अपडेट देवांगे। इस मौके दे उत्ते काफी सारियां खबरां अजे होर जारी रहणगियां, खबरां दा सिलसिला ते जारी रहेगा, लेकिन नाल दी नाल कुछ कॉल्स भी असीं तुहाडियां जरूर लैंदे चले जावांगे। जी विरक साहब, तुहाडा वाई मीडिया ग्रुप नूं बहुत बहुत स्वागत है, वेलकम सर।
सत श्री अकाल योधवीर जी, थैंक यू तुहाडा जिउंदे रहो, मेरे वल्लों नारी शक्ति वाई मीडिया फैमिली ते यूथ ब्रिगेड नूं यस वी सपोर्ट। योधवीर जी, प्रशांत किशोर जी दा इंटरव्यू मैं सारा सुनिया, वैसे इहदे ते बाद च डिस्कस मैं जरूर करांगा, ਤੁਹਾਡੇ ਨਾਲ ਗੱਲਬਾਤ ਕਰਾਂਗਾ, ਪਰ ਪਹਿਲਾਂ ਮੇਰਾ ਇੱਕ ਕੰਸਰਨ ਹੈ, ਸ਼ਾਇਦ ਤੁਸੀਂ ਵੀ ਇਸ ਨੂੰ ਜਾਇਜ਼ ਸਮਝੋ, ਕਿ ਇਲੈਕਸ਼ਨ ਕਮਿਸ਼ਨ ਜਦੋਂ ਇਲੈਕਸ਼ਨ ਅਨਾਊਂਸ ਕਰਦਾ ਹੈ, ਕੋਡ ਆਫ ਕੰਡਕਟ ਲਾਗੂ ਹੋ ਜਾਂਦਾ, ਉਹਦੇ ਵਿਚ ਜਿਹੜੀਆਂ ਏਜੰਸੀਆਂ ਨੇ ਜਿਵੇਂ ਐਨ ਆਈ ਏ, ਈ ਡੀ ਹੈ, ਸੀ ਬੀ ਆਈ ਹੈ ਜਾਂ ਹੋਰ ਵੀ ਨੇ, ਕੀ ਉਹਨਾਂ ਦੀ ਐਕਟੀਵਿਟੀ ਤੇ ਵੀ ਜਿਹੜੀਆਂ ਕਿ ਅਪੋਜੀਸ਼ਨ ਤੇ ਜ਼ਿਆਦਾਤਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਅਟੈਕ ਕਰ ਰਹੀਆਂ ਨੇ, ਕੀ ਉਹਨਾਂ ਤੇ ਵੀ ਬੈਨ ਹੋਣਾ ਚਾਹੀਦਾ ਜਦੋਂ ਤੱਕ ਇਲੈਕਸ਼ਨ ਚੱਲਦਾ ਪਿਆ ਕਿ ਉਹਨਾਂ ਨੂੰ ਉਹਨਾਂ ਦੀ ਐਕਟੀਵਿਟੀ ਕਰਦੇ ਰਹਿਣਾ ਦੇਣਾ ਚਾਹੀਦਾ? ਤੁਹਾਡਾ ਕੀ ਖਿਆਲ ਹੈ ਜੀ ਉਸ ਵਿੱਚ?
ਨਹੀਂ ਦੇਖੋ, ਜਿਹੜੀਆਂ ਏਜੰਸੀਜ਼ ਨੇ ਕੋਈ ਵੀ, ਚਾਹੇ ਉਹ ਸੀਬੀਆਈ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹ ਤੇ ਆਪਣਾ ਕੰਮ ਕਰਦੀਆਂ ਰਹਿਣਗੀਆਂ। ਇਲੈਕਸ਼ਨ ਦੀ ਅਨਾਊਂਸਮੈਂਟ ਦਾ ਇਹ ਮਤਲਬ ਨਹੀਂ ਹੋ ਸਕਦਾ ਕਿ ਕੱਲ ਨੂੰ ਕੋਈ ਕਰਪਸ਼ਨ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ, ਬਲਕਿ ਉਹਨਾਂ ਦਾ ਕੰਮ ਤੇ ਹੋਰ ਜ਼ਿਆਦਾ ਐਕਟਿਵ ਹੋ ਜਾਂਦਾ ਹੈ, ਕਿਉਂਕਿ ਇਲੈਕਸ਼ਨ ਦੇ ਦਰਮਿਆਨ ਅਸੀਂ ਜਾਣਦੇ ਹਾਂ ਕਿ ਬਹੁਤ ਸਾਰਾ ਜਿਹੜਾ ਪੈਸਾ ਉਹਦੀ ਲੈਣ ਦੇਣ ਹੁੰਦੀ ਹੈ, ਉਹਦੀ ਖਰੀਦੋ ਫਰੋਖਤ ਹੁੰਦੀ ਹੈਗੀ ਹੈ। ਸੋ ਜਿਹੜੇ ਤੁਸੀਂ ਜੇ ਉਹਨਾਂ ਦਾ ਕੰਮ ਹੀ ਬੰਦ ਕਰ ਦੋਗੇ, ਇਹਦਾ ਮਤਲਬ ਤੇ ਇਹ ਹੋ ਗਿਆ, ਹੁਣ ਫਰਜ਼ ਕਰੋ ਇਲੈਕਸ਼ਨ ਅਨਾਊਂਸ ਹੋ ਚੁੱਕੇ ਨੇ, ਮਾਰਚ ਇਲੈਕਸ਼ਨ ਅਨਾਊਂਸ ਹੋ ਗਏ ਆ, ਠੀਕ ਹੈ, ਮਾਰਚ ਅਪ੍ਰੈਲ ਮਈ ਜੂਨ ਚ ਜਾ ਕੇ ਰਿਜ਼ਲਟ ਆਣਾ। ਚਾਰ ਮਹੀਨੇ ਲਈ ਇੰਡੀਆ ਵਰਗੀ ਏਡੀ ਵੱਡੀ ਕੰਟਰੀ ਨੂੰ ਇਹ ਥੋੜੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਕਿ ਕੋਈ ਵੀ ਆਪਣਾ ਕਰਪਸ਼ਨ ਕਰੇ, ਜੋ ਮਰਜ਼ੀ ਕਰੇ? ਜੀ
ਨਹੀਂ ਯੁੱਧ ਵਿਰ ਜੀ, ਇਹ ਗੱਲ ਨਹੀਂ ਕਰਪਸ਼ਨ ਵਾਲੀ, ਮਸਲਾ ਇਹ ਹੈ ਵੀ ਜਿੰਨਾ ਵੀ ਤੁਸੀਂ ਇਸ ਵੇਲੇ ਤੱਕ ਵੇਖਦੇ ਹੋ ਇਹਨਾਂ ਏਜੰਸੀਆਂ ਦਾ ਮੈਕਸੀਮਮ 98% ਜਿਹੜਾ ਅਟੈਕ ਨਾ 99% ਅਟੈਕ ਹੈ ਅਪੋਜੀਸ਼ਨ ਤੇ ਰਿਹਾ। ਜੇ ਉਹ ਇਲੈਕਸ਼ਨ ਦੇ ਦੌਰਾਨ ਵੀ ਅਪੋਜੀਸ਼ਨ ਦੇ ਉੱਤੇ ਅਟੈਕ ਕਰਨਗੀਆਂ ਤੇ ਰੂਲਿੰਗ ਪਾਰਟੀ ਦੇ ਉੱਤੇ ਜਾਂ ਉਹਦੇ ਜਿਹੜੇ ਅਲਾਈਜ਼ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਣਗੀਆਂ, ਤੇ ਇਹ ਤੇ ਫਿਰ ਸਿੱਧਾ ਅਟੈਕ ਹੈ ਵੀ ਇਲੈਕਸ਼ਨ ਦੇ ਵਿੱਚ ਉਹ ਬਦਨਾਮ ਕਰਨਾ ਚਾਹੁੰਦੀਆਂ ਨੇ ਅਪੋਜੀਸ਼ਨ ਦੇ ਕੈਂਡੀਡੇਟਾਂ ਨੂੰ, ਅਪੋਜੀਸ਼ਨ ਪਾਰਟੀਆਂ ਨੂੰ। ਔਰ ਇਹ ਨਹੀਂ ਹੋਣਾ ਚਾਹੀਦਾ। ਜਦੋਂ ਕਿ ਪੁਲਿਸ ਡਿਪਾਰਟਮੈਂਟ ਹੈਗੀ ਹੈ ਸਾਰੇ ਸਟੇਟਾਂ ਦੇ ਵਿੱਚ, ਉਹ ਪੁਲਿਸ ਡਿਪਾਰਟਮੈਂਟ ਜਿਹੜੇ ਪੈਸੇ ਦਾ ਇਧਰ ਉਧਰ ਜਾਂ ਸ਼ਰਾਬ ਦੇ ਘੁਟਾਲੇ, ਸ਼ਰਾਬ ਦੇ ਲੈਣ ਦੇਣ ਫੜਿਆ ਪੈ ਜਾਂਦਾ, 983 ਬੋਤਲਾਂ ਕੱਲ ਵੀ ਫੜੀਆਂ ਗਈਆਂ ਨੇ, ਇਹੋ ਜਿਹਾ ਕੰਮ ਲੋਕਲ ਪੁਲਿਸ ਕਰ ਸਕਦੀ ਹੈ? ਇਹ ਵਾਈ ਨੈਸ਼ਨਲ ਏਜੰਸੀਆਂ ਜਿਹੜੀਆਂ ਨੇ ਉਹ ਇਸ ਕੰਮ ਨੂੰ ਆਪਣੇ ਹੱਥ ਚ ਲੈਣ? ਇਹ ਮੇਰਾ ਇਹ ਸਵਾਲ। ਤੁਸੀਂ ਦੇਖ ਹੀ ਰਹੇ ਹੋ ਪਾਸਟ ਦੇ ਵਿੱਚ ਕੋਈ ਜੋ ਕੁਛ ਇਹਨਾਂ ਕੀਤਾ, ਅਪੋਜੀਸ਼ਨ ਦੇ ਉੱਤੇ ਅਟੈਕ ਕੀਤੇ ਨੇ, ਤੇ ਹੁਣ ਵੀ ਅਗਰ ਇਲੈਕਸ਼ਨ ਦੇ ਦੌਰਾਨ ਵੀ ਅਪੋਜੀਸ਼ਨ ਦੇ ਲੀਡਰਾਂ ਨੂੰ ਫੜਨਗੀਆਂ ਤੇ ਉਹਨਾਂ ਦੇ ਉੱਤੇ ਅਟੈਕ ਕਰਨਗੇ, ਜਾ ਕੇ ਉਹਨਾਂ ਦੇ ਰੂਲ ਸਟੇਟਸ ਦੇ ਵਿੱਚ ਜਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੀਆਂ, ਤੇ ਉਹ ਸਿੱਧਾ ਅਪੋਜੀਸ਼ਨ ਦੇ ਬਦਨਾਮ ਕਰਨ ਦੀ ਗੱਲ ਹੀ ਹੈ, ਹੋਰ ਇਸ ਤੋਂ ਵੱਧ ਤਾਂ ਕੁਛ ਨਹੀਂ। ਦੇਖੋ ਹਿਸਾਬ ਨਾਲ ਦੇਖੋ ਨਾ ਯੁੱਧਵੀਰ ਜੀ, ਤੁਸੀਂ
ਜੀ
2-2.5 ਮਹੀਨੇ ਚ 3 ਮਹੀਨੇ ਚ ਕੀ ਕੋਈ ਕਿੰਨੀ ਕੋਈ ਕਰਪਸ਼ਨ ਕਰ ਲਏਗਾ? 2-2.5-3 ਮਹੀਨੇ ਵਿੱਚ ਤੇ ਕੋਈ ਵੀ ਕਰਪਸ਼ਨ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ। ਕਰਪਸ਼ਨ ਵਾਲੇ ਪਾਸੇ ਤੇ ਆਲਰੇਡੀ ਇੰਡੀਵਿਜੁਅਲ ਕਰਪਸ਼ਨ ਤੇ ਆਲਰੇਡੀ ਬੜਾ ਕੰਟਰੋਲ ਹੋ ਚੁੱਕਾ ਹੈ। ਜਿਹੜੀ ਇੰਡੀਵਿਜੁਅਲ ਕਰਪਸ਼ਨ ਕਰਦੇ ਸੀ ਲੋਕ ਉਹ ਤੇ ਆਲਰੇਡੀ ਬੀਜੇਪੀ ਚ ਚਲੇ ਗਏ ਨੇ, ਹੁਣ ਤਾਂ ਕੋਈ ਰਹਿ ਨਹੀਂ ਗਿਆ ਅਪੋਜੀਸ਼ਨ ਚ ਇੰਡੀਵਿਜੁਅਲ ਕਰਪਸ਼ਨ ਕਰਨ ਵਾਲਾ।
ਨਹੀਂ ਦੋ ਤਿੰਨ ਪੁਆਇੰਟ ਇੱਥੇ ਜ਼ਿਕਰ ਕਰਾਂਗਾ ਸਭ ਤੋਂ ਪਹਿਲਾਂ ਤੇ। ਹਾਂਜੀ ਹਾਂਜੀ, ਮੈਂ 2-3 ਪੁਆਇੰਟ ਇੱਥੇ ਜ਼ਿਕਰ ਕਰਾਂਗਾ। ਦੇਖੋ ਵੀਰ ਸਾਹਿਬ, ਪਹਿਲੀ ਚੀਜ਼ ਤਾਂ ਇੱਕ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ। ਯੈਸ, ਤੁਸੀਂ ਇੱਥੇ ਠੀਕ ਕਹਿ ਰਹੇ ਹੋ ਕਿ ਜਿਹੜਾ ਜ਼ਿਆਦਾਤਰ ਜਿਹੜੇ ਕੇਸਿਸ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜੇ ਜ਼ਿਆਦਾਤਰ ਕੇਸਿਸ ਬਣਾਏ ਨੇ, ਚਾਹੇ ਇਨਫੋਰਸਮੈਂਟ ਡਾਇਰੈਕਟਰੇਟ ਦੇ ਜ਼ਰੀਏ, CBI ਦੇ ਜ਼ਰੀਏ, ਉਹ 90-95% ਅਪੋਜੀਸ਼ਨ ਦੇ ਹੀ ਬਣਾਏ ਨੇ। ਸੋ ਕੀ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਮੋਦੀ ਸਾਹਿਬ ਦੇ ਨਾਲ ਆ ਗਿਆ ਜਾਂ ਬੀਜੇਪੀ ਨਾਲ ਆ ਗਿਆ ਉਹ ਸਾਰੇ ਦੁੱਧੇ ਤੋਂ ਲਏ ਹੋਏ ਨੇ, ਉਹ ਕੋਈ ਜਿਹੜਾ ਬੀਜੇਪੀ ਜਾ ਗਿਆ ਉਹ ਕਰਪਸ਼ਨ ਕਰਦਾ ਹੀ ਨਹੀਂ ਹੈ? ਹਾਲਾਂਕਿ ਉਹਨਾਂ ਦੀ ਇਹ ਜਸਟੀਫਿਕੇਸ਼ਨ ਹੁੰਦੀ ਹੈ ਕਿ ਨਹੀਂ ਜੀ ਨਹੀਂ, ਸਾਡੇ ਨਾਲ ਵੀ ਕੁਝ ਲੋਕ ਐਸੇ ਹੈਗੇ ਨੇ ਜਿਨ੍ਹਾਂ ਦੇ ਖਿਲਾਫ਼ ਕੇਸਿਸ ਚੱਲਦੇ ਨੇ, ਅਸੀਂ ਉਹਨਾਂ ਦੇ ਖਿਲਾਫ਼ ਵੀ ਉਹਨਾਂ ਨੂੰ ਵੀ ਕਾਰਵਾਈ ਕਰਦੇ ਹਾਂ। ਬਟ ਅੰਕੜੇ ਸਾਫ਼ ਦੱਸਦੇ ਨੇ ਕਿ 90-95% ਜਿਹੜੇ ਕੇਸਿਸ ਨੇ ਉਹ ਸਿਰਫ ਅਪੋਜੀਸ਼ਨ ਦੇ ਖਿਲਾਫ਼ ਹੀ ਇਸ ਵੇਲੇ ਕੀਤੇ ਜਾ ਰਹੇ ਨੇ, ਪੁਆਇੰਟ ਨੰਬਰ 1। ਦੂਸਰਾ ਜਿਹੜਾ ਪੁਆਇੰਟ ਹੈ ਕਿ ਯੈਸ, ਬਿਲਕੁਲ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜੋ ਤੁਸੀਂ ਹੁਣੇ ਡਿਸਕਸ ਕੀਤਾ ਹੈ ਕਿ ਕਈ ਬੰਦੇ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਐਲੀਗੇਸ਼ਨ ਬੀਜੇਪੀ ਖੁਦ ਲਗਾਉਂਦੀ ਰਹੀ ਹੈ, ਮੋਦੀ ਸਾਹਿਬ ਜਿਨ੍ਹਾਂ ਦੇ ਬਾਰੇ ਬੋਲਦੇ ਨੇ ਕਿ ਜੀ ਇਹ ਬੰਦਾ ਕਰਪਟ ਨੇ, ਉਹ ਉਸੇ ਵੇਲੇ ਪਤਾ ਲੱਗਦਾ ਕਿ ਉਹ ਬੰਦੇ ਨੂੰ ਫਿਰ ਬੀਜੇਪੀ ਚ ਵੀ ਸ਼ਾਮਿਲ ਕਰ ਲੈਂਦੇ ਨੇ। ਵੀ ਜਦ ਤੁਸੀਂ ਬੀਜੇਪੀ ਵਾਲੇ ਖੁਦ ਕਹਿੰਦੇ ਹੋ ਜਾਂ ਈਵਨ ਮੋਦੀ ਸਾਹਿਬ ਕਹਿੰਦੇ ਹੁੰਦੇ ਨੇ ਕਿ ਇਹ ਬੰਦਾ ਕਰਪਟ ਹੈ, ਫਿਰ ਤੁਸੀਂ ਉਹਨੂੰ ਆਪਣੇ ਨਾਲ ਕਿਉਂ ਸ਼ਾਮਿਲ ਕਰਦੇ ਹੋ? ਔਰ ਮੇਰਾ ਜ਼ਾਤੀ ਤੌਰ ਤੇ ਮੰਨਣਾ, ਮੈਂ ਇਸ ਦੇ ਬਾਰੇ ਕਹਿ ਹੀ ਚੁੱਕਾ ਹੈਗਾ ਪਿਛਲੇ, ਦੇਖੋ ਪਹਿਲਾਂ ਤੇ ਜਿਹੜੇ ਬੰਦੇ ਇਹਨਾਂ ਦੇ ਗਲਤ ਸੀਗੇ ਮੈਂ ਕਹਿੰਦਾ ਸੀ ਇਹਨਾਂ ਨੂੰ ਬਾਹਰ ਕੱਢ ਦਿਓ। ਜਿਸ ਤਰ੍ਹਾਂ ਮਨੋਹਰ ਲਾਲ ਖੱਟਰ ਸਾਹਿਬ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਨੇ, ਉਹ ਬੰਦੇ ਇਮਾਨਦਾਰ ਨੇ, ਮੋਦੀ ਸਾਹਿਬ ਦੇ ਬੜੇ ਕਰੀਬੀ ਦੋਸਤ ਨੇ, ਪੁਰਾਣੇ ਸਾਥੀ ਨੇ ਮੋਦੀ ਸਾਹਿਬ ਦੇ, ਲੇਕਿਨ ਮੈਂ ਕਹਿੰਦਾ ਸੀ ਉਸ ਬੰਦੇ ਦੀ ਨਾਂ ਤੇ ਪਰਫਾਰਮੈਂਸ ਹੈ। ਦੂਜਾ ਉਹ ਬੰਦੇ ਨੇ ਜੋ ਗੁਰਮੀਤ ਰਾਮ ਰਹੀਮ ਦੇ ਕੇਸ ਚ ਕੀਤਾ ਔਰ ਜੋ ਪਹਿਲਵਾਨਾਂ ਦੇ ਕੇਸ ਕੀਤਾ, ਇਸ ਕਾਰਨ ਉਹਨੂੰ ਬਾਹਰ ਕੱਢ ਦਿਆ, ਉਹਨੂੰ ਚਲੋ ਇਹਨਾਂ ਨੇ ਬਾਹਰ ਕੱਢ ਦਿੱਤਾ। ਸੋ ਲੇਕਿਨ ਹੁਣ ਮੈਂ ਜਿਹੜੀ ਪਿਛਲੇ ਮਹੀਨੇ ਦੋ ਮਹੀਨੇ ਤੋਂ ਜਦ ਮੈਂ ਸਾਰਾ ਕੁਝ ਦੇਖ ਰਿਹਾ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਬਹੁਤ ਸਾਰੇ ਕਰਪਟ ਲੋਕਾਂ ਨੂੰ ਆਪਣੀ ਪਾਰਟੀ ਸ਼ਾਮਿਲ ਕਰ ਲਿਆ, ਇਹ ਤੁਸੀਂ ਯਾਦ ਰੱਖਣਾ ਕਿ ਬੀਜੇਪੀ ਦਾ ਇਹ ਡਾਊਨਫਾਲ ਦਾ ਕਾਰਨ ਇਹੀ ਬਣੇਗਾ। ਹੋਰ ਇਸ ਸਮੇਂ ਮੈਨੂੰ ਕੋਈ ਬਹੁਤਾ ਲੰਬਾ ਚੌੜਾ ਕਾਰਨ ਨਜ਼ਰ ਨਹੀਂ ਆ ਰਿਹਾ ਬੀਜੇਪੀ ਦੇ ਡਾਊਨਫਾਲ ਦਾ, ਪਰ ਬੀਜੇਪੀ ਦੇ ਡਾਊਨਫਾਲ ਦਾ ਬਹੁਤ ਬੜਾ ਕਾਰਨ ਇਹੀ ਬਣੇਗਾ ਕਿ ਜਿਹੜੇ
ਜਿਨ੍ਹਾਂ ਤੇ ਕਰਪਸ਼ਨ ਦੀ ਤੁਸੀਂ ਕੱਲ ਮਤਲਬ ਲਿਸਟ ਬੜੀ ਲੰਬੀ ਚੌੜੀ ਹੈ ਇਹ, ਮਤਲਬ ਵੈਸੇ ਤੇ ਕਿਸੇ ਇੱਕ ਬੰਦੇ ਨੂੰ ਵੀ ਸ਼ਾਮਿਲ ਕਰਨਾ, ਜਿਹੜੇ ਬੰਦੇ ਤੇ ਕਰਪਸ਼ਨ ਦੇ ਤੁਸੀਂ ਖੁਦ ਐਲੀਗੇਸ਼ਨ ਲਗਾਉਂਦੇ ਹੋ, ਤੁਸੀਂ ਕਨਵਿੰਸਡ ਹੋ ਕਿ ਬੰਦਾ ਕਰਪਟ ਹੈ ਤੇ ਉਹਨੂੰ ਸ਼ਾਮਿਲ ਕਰ ਲੈਣਾ ਆਪਣੀ ਪਾਰਟੀ 'ਚ, ਉਹਦਾ ਹੀ ਨੁਕਸਾਨ ਹੋ ਜਾਂਦਾ। ਪਰ ਚਲੋ ਥੋੜੀ ਬਹੁਤੀ ਨੁਕਸਾਨ ਦੀ ਭਰਪਾਈ ਬੰਦਾ ਕਰਕੇ ਬੰਦਾ ਠੀਕ ਹੋ ਜਾਂਦਾ, ਪਾਰਟੀ ਬਚ ਜਾਂਦੀ ਹੈ। ਲੇਕਿਨ ਇਹ ਜਿਹੜਾ ਇੰਨੇ ਮਾਸ ਲੈਵਲ ਦੇ ਉੱਤੇ ਇੰਨੇ ਬੰਦਿਆਂ ਨੂੰ ਜਿਹੜੇ ਕਰਪਟ ਨੇ ਉਹਨਾਂ ਨੂੰ ਬੀਜੇਪੀ ਸ਼ਾਮਿਲ ਕਰਨਾ, ਇਹਦਾ ਬਹੁਤ ਬੜਾ ਨੁਕਸਾਨ ਬੀਜੇਪੀ ਨੂੰ ਹੋਏਗਾ ਔਰ ਬੀਜੇਪੀ ਦੇ ਡਾਊਨਫਾਲ ਦਾ ਵੀ ਇਹੀ ਕਾਰਨ ਬਣੇਗਾ। ਅੱਛਾ, ਹੁਣ ਆ ਜਾਂਦੇ ਤੁਹਾਡੀ ਅਗਲੀ ਗੱਲ ਦੇ ਉੱਤੇ ਵੀ 3-4 ਮਹੀਨੇ ਚ ਵੀ ਉੱਥੇ ਕਰਪਟ ਤਾਂ ਸਾਰੇ ਛੱਡ ਹੀ ਗਏ ਨੇ ਉਹਨਾਂ ਨੂੰ ਜੀ, ਕਿ ਬਾਕੀ ਕਿਹੜਾ ਕਿਹੜਾ ਕੋਈ ਬੰਦਾ ਉੱਥੇ ਉਹ ਕਰਪਟ ਰਹਿ ਗਿਆ ਤੇ 3-4 ਮਹੀਨੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ, ਜਾਂ ਕੋਈ ਉਹ ਪੁਆਇੰਟ ਨੂੰ ਐਡਰੈਸ ਕਰ ਦਿੰਦਾ ਸਰ। ਕਰਪਟ ਤੇ ਮਤਲਬ ਜੇ ਮੈਂ ਹੁਣ ਮੈਂ ਅਪੋਜੀਸ਼ਨ ਵੱਲ ਆ ਜਾਂਦਾ, ਬੀਜੇਪੀ ਦੀ ਗੱਲ ਹੋ ਗਈ, ਅਪੋਜੀਸ਼ਨ ਵੱਲ ਵੀ ਆ ਜਾਂਦਾ, ਕਰਪਟ ਤੇ ਸਰ ਹੋਲਸੇਲ ਥੋਕ ਦੇ ਭਾਅ ਚ ਹੈਗੇ ਨੇ। ਅਪੋਜੀਸ਼ਨ ਦੇ ਵਿੱਚ ਤੁਸੀਂ ਮੈਨੂੰ ਇੱਕ ਪਾਰਟੀ ਦਾ, ਕਿਸੇ ਇੱਕ ਪਾਰਟੀ ਦਾ ਨਾਮ ਲਓ, ਤੁਸੀਂ ਅਪੋਜੀਸ਼ਨ ਦੇ ਵਿੱਚ ਜਿੰਨੀਆਂ ਪਾਰਟੀਆਂ ਨੇ 32-33 ਪਾਰਟੀਆਂ ਨੇ, ਤੁਸੀਂ ਮੈਨੂੰ ਵਿਰਕ ਸਾਹਿਬ ਇੱਕ ਪਾਰਟੀ ਦਾ ਨਾਮ ਲਓ, ਮੈਂ ਤੁਹਾਨੂੰ ਫਿਰ ਲੰਬੀ ਲਿਸਟ ਉਹਦੀ ਕੱਢਾਂਗਾ। ਬਈ 3-3 ਵਾਰ ਤੇ ਕਨਵਿਕਟਡ ਬੰਦੇ ਲਾਲੂ ਪ੍ਰਸਾਦ ਯਾਦਵ ਵਰਗੇ ਲੀਡਰ ਬਣ ਕੇ ਘੁੰਮ ਰਹੇ ਨੇ, ਸੋਨੀਆ ਗਾਂਧੀ ਜੀ ਦੇ ਸਭ ਤੋਂ ਖਾਸ। ਅੱਛਾ, ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਜਦੋਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚੱਲਦਾ, ਤੁਹਾਨੂੰ ਲੈ ਕੇ ਚੱਲਦਾ ਮੈਂ 2013 ਦੇ ਵਿੱਚ। 2013 ਦੇ ਵਿੱਚ ਇਲੈਕਸ਼ਨ ਹੋਣ ਨੂੰ ਸਿਰਫ ਇੱਕ ਸਾਲ ਰਹਿ ਗਿਆ ਸੀਗਾ, 2014 ਚ ਹੋਈ ਸੀਗੀ ਨਾ ਇਲੈਕਸ਼ਨ, ਠੀਕ ਹੈ। ਉਦੋਂ ਕੰਟਰੋਲ ਸਾਰਾ ਕਾਂਗਰਸ ਦਾ ਸੀਗਾ, ਠੀਕ ਹੈ, ਤੇ ਉਸ ਵੇਲੇ ਸੁਪਰੀਮ ਕੋਰਟ ਨੇ CBI ਨੂੰ ਕਿਹਾ ਸੀਗਾ ਕਿ ਕੇਜਡ ਪੈਰਟ, ਇਹ ਸੁਪਰੀਮ ਕੋਰਟ ਦੀ ਸਟੇਟਮੈਂਟ ਸੀਗੀ, ਕੇਜਡ ਪੈਰਟ ਵੀ ਪਿੰਜਰੇ ਦੇ ਵਿੱਚ ਬੰਦ ਤੋਤਾ ਆਇਆ CBI, ਵੀ ਤੁਸੀਂ ਜਿਸ ਤਰੀਕੇ ਦੇ ਨਾਲ ਉਸ ਵੇਲੇ ਵੀ ਇਹੀ ਕੰਮ ਹੁੰਦਾ ਸੀ ਜੋ ਅੱਜ ਮੋਦੀ ਸਾਹਿਬ ਕਰ ਰਹੇ ਨੇ, ਉਹ ਉਦੋਂ ਕਾਂਗਰਸ ਪਾਰਟੀ ਕਰਿਆ ਕਰਦੀ ਸੀਗੀ। ਔਰ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਆਪਣੀ ਹੀ, ਦੇਖੋ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਉੱਚਤਮ ਨਿਆਲਾ, ਠੀਕ ਹੈ ਨਾ, ਹਾਈਐਸਟ ਕੋਰਟ ਇਨ ਦਾ ਕੰਟਰੀ ਸੁਪਰੀਮ ਕੋਰਟ ਨੇ, ਇੰਡੀਆ ਦੀ ਹੀ ਸਭ ਤੋਂ ਮੇਜਰ ਇੰਸਟੀਟਿਊਸ਼ਨ, CBI ਨੂੰ ਕੇਜਡ ਪੈਰਟ ਕਹਿ ਦਿੱਤਾ। ਕਿਉਂ ਕਿਹਾ? ਕਿਉਂਕਿ ਆਹੀ ਕੰਮ ਉਹ ਕਰ ਰਹੇ ਸੀਗੇ ਸਾਰਾ, ਹਰ ਚੀਜ਼ ਦਾ ਜਿਹੜਾ ਕੋਈ ਅਪੋਜੀਸ਼ਨ ਦਾ ਬੰਦਾ ਆ, CBI ਪਿੱਛੇ ਲਗਾ ਦਿੱਤੀ, ED ਪਿੱਛੇ ਲਗਾ ਦਿੱਤੀ, ਕੇਸ ਪਾ ਦਿੱਤੇ। ਅੱਛਾ, ਉਹਦੇ ਬੜੇ ਸਾਰੇ ਲੋਕਾਂ ਨੇ ਇਹਦੇ ਬਾਰੇ ਜ਼ਿਕਰ ਕੀਤਾ, ਈਵਨ ਆਪਣੇ ਪੰਜਾਬ ਤੋਂ ਸੀਗੇ, ਤੁਹਾਨੂੰ ਯਾਦ ਹੋਏਗਾ ਡਾਇਰੈਕਟਰ ਸੀਗੇ CBI ਦੇ ਆਪਣੇ ਪੰਜਾਬ ਤੋਂ, ਲੀਡ ਕਰਦੇ ਹੁੰਦੇ ਸੀ ਜੋਗਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ ਨੇ ਸਾਫ਼ ਕਹਿਤਾ ਸੀਗਾ। ਇਸ ਤੋਂ ਇਲਾਵਾ ਆਪਣੇ CBI ਦੇ ਡਾਇਰੈਕਟਰ ਹੁੰਦੇ ਸੀਗੇ ਰਣਜੀਤ ਸਿੰਘ, ਉਹਨਾਂ ਦੇ ਪੜੋ ਬਿਆਨ। ਸੋ ਉਹ ਲਗਾਤਾਰ ਜਿਹੜੇ ਬਿਆਨ ਦੇ ਦਿੰਦੇ ਹੁੰਦੇ ਸੀ, ਉਹ ਜੀ ਸਾਨੂੰ ਪ੍ਰੈਸ਼ਰ ਬਹੁਤ ਹੈ, ਔਰ ਸੁਪਰੀਮ ਕੋਰਟ ਤੱਕ ਨੇ ਕਹਿਤਾ ਸੀ। ਲੇਕਿਨ ਜਦੋਂ 2013 ਚ ਸਾਰਾ ਕੁਝ ਕੀਤਾ, ED ਉਹਨਾਂ ਕੋਲ, CBI, ਇਲੈਕਸ਼ਨ ਕਮਿਸ਼ਨ, ਸਭ ਕੁਝ, ਤੇ ਸਾਲ ਬਾਅਦ ਇਲੈਕਸ਼ਨ ਹੋ ਗਏ 2014 ਚ, ਫਿਰ ਕੀ ਹੋ ਗਿਆ? ਕਾਂਗਰਸ ਪਾਰਟੀ ਨੇ 1947 ਤੋਂ ਲੈ ਕੇ ਅੱਜ ਤੱਕ 2024 ਚ ਇੰਨੀ ਕਰਾਰੀ ਹਾਰ ਕਦੇ ਨਹੀਂ ਖਾਧੀ। ਸਾਰਾ ਕੁਝ ਉਹਨਾਂ ਕੋਲ ਸੀਗਾ ਨਾ, ਇਲੈਕਸ਼ਨ ਕਮਿਸ਼ਨ, ED, ਸਭ ਕੁਝ, ਲੇਕਿਨ ਕਾਂਗਰਸ ਪਾਰਟੀ ਦੀਆਂ 42 ਸੀਟਾਂ, 50 ਸੀਟਾਂ ਵੀ ਨਹੀਂ ਆਈਆਂ, 42 ਸੀਟ ਸੀਗੀਆਂ ਜੀ ਕਾਂਗਰਸ ਪਾਰਟੀ ਦੀਆਂ। ਇੰਨੀ ਕਰਾਰੀ ਹਾਰ ਕਦੇ ਵੀ ਨਹੀਂ ਹੋਈ ਕਾਂਗਰਸ ਪਾਰਟੀ ਦੀ ਜਿੰਨੀ 2014 ਚ ਹੋਈ ਹੈ। ਸੋ ਲੋਕ ਜਾਣਦੇ ਨੇ, ਉਹ ED ਕੰਟਰੋਲ ਕਰ ਸਕਦੇ ਹੋ, ਲੋਕਾਂ ਨੂੰ ਥੋੜੀ ਕੰਟਰੋਲ ਕਰ ਸਕਦੇ ਹੋ। ਔਰ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਹਿ ਦਿੰਦਾ ਕਿ ਵਿਕਸਾ ਪਤਾ ਕੀ ਹੈ, ਇਹ ED ਹੋ ਗਈ, CBI, ਇਹਦੇ ਤੋਂ ਕੌਣ ਡਰਦਾ? ਕੌਣ ਡਰਦਾ ਇਹਦੇ ਤੋਂ? ਇਹਦੇ ਤੋਂ ਉਹ ਲੋਕ ਡਰਦੇ ਹੋਣਗੇ ਵੀ ਜਿਹੜਿਆਂ ਨੇ ਕੋਈ ਘੁਟਾਲੇ ਕੀਤੇ ਨੇ ਜਾਂ ਕੋਈ ਬੜੇ ਇੰਡਸਟਰੀਅਲਿਸਟ ਨੇ। ਆਮ ਬੰਦਾ ਥੋੜੀ ਤੁਸੀਂ ਡਰਾ ਲਓਗੇ, ਉੱਥੇ 140 ਕਰੋੜ ਦੀ ਪਾਪੂਲੇਸ਼ਨ ਹੈ ਇੰਡੀਆ ਦੇ ਵਿੱਚ। ਕਾਂਗਰਸ ਪਾਰਟੀ ਨਹੀਂ ਡਰਾ ਸਕੀ, ਸ਼੍ਰੀਮਤੀ ਇੰਦਰਾ ਗਾਂਧੀ ਐਮਰਜੈਂਸੀ ਲਗਾ ਕੇ ਨਹੀਂ ਡਰਾ ਸਕੀ, ਐਮਰਜੈਂਸੀ ਤੋਂ ਬਾਅਦ ਸਫਾਇਆ ਕਰ ਦਿੱਤਾ ਲੋਕਾਂ ਨੇ। ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਐਮਰਜੈਂਸੀ ਲਗਾ ਦਿੱਤੀ, ਦੇਸ਼ ਦੀ ਪ੍ਰਧਾਨ ਮੰਤਰੀ ਸੀਗੀ ਸ਼੍ਰੀਮਤੀ ਇੰਦਰਾ ਗਾਂਧੀ ਜੀ, ਲੇਕਿਨ ਲੋਕ ਐਮਰਜੈਂਸੀ ਤੋਂ ਬਾਅਦ ਚਲੋ ਜੀ ਬਾਹਰ ਕੱਢ ਦਿੱਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ, ਕਿਹਾ ਤੁਸੀਂ ਵੀ ਹਾਰੋਗੇ, ਆਪਣੀ ਸੀਟ ਹਾਰ ਗਏ, ਠੀਕ ਨੀ। ਸੋ ਚਾਹੇ 2014 ਦੇ ਵਿੱਚ ਕਾਂਗਰਸ ਦੀ ਕਰਾਰੀ ਹਾਰ ਹੋਈ, ਚਾਹੇ ਐਮਰਜੈਂਸੀ ਦੇ ਵਿੱਚ, ਇਹ ਬਹੁਤ ਵਾਰ ਇੰਡੀਆ ਦੇ ਲੋਕਾਂ ਨੇ ਦਿਖਾਇਆ ਕਿ ਚਾਹੇ 2000 ਸੈਂਚੁਰੀ ਦੀ ਗੱਲ ਕਰ ਲਈਏ, 2014 ਜਾਂ ਪਹਿਲਾਂ, ਤੁਸੀਂ ਉੱਥੇ ਜਾ ਕੇ ਆਮ ਜਿਹੜਾ ਇੱਕ ਬੰਦਾ ਦਿੱਲੀ ਚ ਅੱਜ ਉਹ ਚਾਹੇ ਰਿਕਸ਼ਾ ਚਲਾ ਰਿਹਾ, ਤੁਸੀਂ ਕੀ ਕਹੋਗੇ? ਔਰ ਤੇਰੇ ਪਿੱਛੇ ED ਲਗਾ ਦਾਂਗੇ, ਤੇਰੇ ਪਿੱਛੇ CBI ਲਗਾ ਦਾਂਗੇ? ਦਿੱਲੀ ਚ ਜਿਹੜਾ ਬੰਦਾ ਰਿਕਸ਼ਾ ਚਲਾ ਰਿਹਾ ਹੈ, ਜਾਂ ਜਿਹੜਾ ਬੰਦਾ ਇਸ ਵੇਲੇ ਕੋਈ ਦਫ਼ਤਰ ਵਿੱਚ ਕੰਮ ਕਰ ਰਿਹਾ, ਕੋਈ ਸਕੂਲ ਟੀਚਰ ਹੈ, ਕੋਈ ਲਾਇਰ ਹੈ, ਕੋਈ ਡਾਕਟਰ ਹੈ, ਕੋਈ ਦਿਹਾੜੀ ਮਜ਼ਦੂਰ ਹੈ, ਕੀ ਕਰ ਲਓਗੇ ਤੁਸੀਂ ਉਹਦਾ? ED CBI ਤਾਂ ਇਹਨਾਂ ਲੋਕਾਂ ਨੂੰ, ਲੀਡਰਾਂ ਨੂੰ ਡਰਾਉਣ ਲਈ ਹੈ, ਹੋਰ ਤਾਂ ਕੁਝ ਵੀ ਨਹੀਂ ਹੈ। ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਵੋਟ ਪਾਣੀ ਹੈ, ਔਰ ਉਹ ਦੇਖਣਗੇ ਕਿ ਦੇਸ਼ ਦੇ ਵਿੱਚ ਵੋਟਾਂ ਤਾਂ ਉਹਨਾਂ ਨੇ ਪਾਣੀਆਂ, ਉਹ ਦੇਖਣਗੇ ਵੀ ਦੇਸ਼ ਦੇ ਵਿੱਚ ਕਿਹਨੂੰ ਫਾਇਦਾ ਹੈ, ਕਿਹਨੂੰ ਨੁਕਸਾਨ ਹੈ। ਨਿਰਮਲਾ ਸੀਤਾਰਮਨ ਜੀ ਦੇ ਜਿਹੜੇ ਪਤੀ ਨੇ, ਉਹਨਾਂ ਨੇ ਵੀ ਆਹ ਤਾਜ਼ਾ ਬਿਆਨ ਦਿੱਤਾ ਹੀ ਹੈ ਨਾ, ਉਹਨਾਂ ਨੇ ਕਿਹਾ ਹੈ ਕਿ ਇਹ ਹਰ ਚੀਜ਼ ਨੂੰ ਆਪਣੇ ਕੰਟਰੋਲ ਚ ਕਰ ਰਹੇ ਨੇ। ਤੇ ਇਸ ਵਾਰੀ ਬੀਜੇਪੀ ਜਿਹੜੀ ਹਾਰ ਜਾਏਗੀ ਤੁਹਾਡੇ ਹਿਸਾਬ ਦੇ ਨਾਲ ਉਹਨਾਂ ਨੇ ਤਾਂ ਕਹਿਤਾ ਵੀ 220 ਤੋਂ 230 ਕਹਿ ਰਹੇ ਨੇ ਪਰ ਕਹਿੰਦੇ ਉਹ ਵੀ ਮੁਸ਼ਕਿਲ ਹੈ 220 ਤੋਂ 230 ਸੀਟਾਂ ਦੇ ਰਹੇ ਨੇ ਬੀਜੇਪੀ ਨੂੰ ਪਰ ਉਹ ਕਹਿੰਦੇ ਉਹ ਵੀ ਮੁਸ਼ਕਿਲ ਹੈ ਉਹ ਕਹਿੰਦੇ ਜੀ ਬਹੁਤ ਟਰੈਵਲ ਕਰ ਰਹੇ ਨੇ ਔਰ ਉਹ ਡਾਕਟਰ ਨੇ ਨਿਰਮਲਾ ਸੀਤਾਰਮਨ ਜੀ ਇੰਡੀਆ ਦੇ ਫਾਈਨੈਂਸ ਮਿਨਿਸਟਰ ਦੇ ਪਤੀ ਨੇ ਸੋ ਰੂਲਿੰਗ ਪਾਰਟੀ ਦੇ ਫਾਈਨੈਂਸ ਮਿਨਿਸਟਰ ਦੇ ਪਤੀ ਸਾਹਿਬ ਵੀ ਇਹ ਕਹਿ ਰਹੇ ਨੇ ਕਿ ਬਈ ਇਹਨਾਂ ਦੀਆਂ 220 ਤੋਂ 230 ਹੈ ਫਿਰ ਸਾਹਿਬ ਤੁਹਾਡੇ ਹਿਸਾਬ ਨਾਲ ਕਿੰਨੀਆਂ ਸੀਟਾਂ ਦੇ ਰਹੇ ਹੋ ਤੁਸੀਂ ਬੀਜੇਪੀ ਨੂੰ
ਯੋਧਵੀਰ ਜੀ ਤੁਸੀਂ ਉਹ ਗੱਲ ਕਿਹਾ ਦਿੱਤੀ ਬਾਕੀ ਮੈਂ ਮਾੜਾ ਜਿਹਾ ਕਮੈਂਟ ਕਰ ਦਿਆਂ ਕੁਛ ਤੁਸੀਂ ਹੁਣ ਤੱਕ ਦੱਸਿਆ ਜਿਹੜਾ ਇਹ ਏਜੰਸੀਆਂ ਦਾ ਯੋਧਵੀਰ ਜੀ ਇਹਨਾਂ ਦਾ ਅਟੈਕ ਹੁੰਦਾ ਇਹਨਾਂ ਦੇ ਛਾਪੇ ਹੁੰਦੇ ਨੇ ਜਿਹੜਾ ਆਮ ਵੋਟਰ ਦੇ ਉੱਤੇ ਕੋਈ ਨਹੀਂ ਹੁੰਦਾ ਆਮ ਸਧਾਰਨ ਵੋਟਰ ਉੱਤੇ ਨਹੀਂ ਜਾਂਦੇ ਅਟੈਕ ਕਰਨ ਵਾਸਤੇ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਦੇ ਅਗੇਂਸਟ ਛਾਪੇ ਮਾਰਨ ਵਾਸਤੇ ਜਾਂਦੇ ਤੇ ਲੀਡਰਾਂ ਦੇ ਖਿਲਾਫ ਹੀ ਨੇ ਨਾ ਉਹਨਾਂ ਲੀਡਰਾਂ ਕੋਲੋਂ ਕੁਛ ਰਾਈਟ ਵੇ ਕਿੰਨਾ ਕੁਝ ਨਿਕਲਦਾ ਕਿ ਨਹੀਂ ਨਿਕਲਦਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਤਾ ਨੀ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਨਿਕਲਣਾ ਲੇਕਿਨ ਜੋ ਲੀਡਰ ਦੇ ਉੱਤੇ ਜਾਂ ਉਸ ਪਾਰਟੀ ਦੇ ਐਕਟੀਵਿਸਟ ਦੇ ਉੱਤੇ ਇਹਨਾਂ ਨੇ ਛਾਪਾ ਮਾਰਿਆ ਉਹਦਾ ਫਿਰ ਪ੍ਰਾਪੇਗੰਡਾ ਜੋ ਪ੍ਰੈਸ ਕਰਦੀ ਹੈ ਤੇ ਜੋ ਲੋਕ ਕਰਦੇ ਨੇ ਜੋ ਰੂਲਿੰਗ ਪਾਰਟੀ ਦਾ ਇਨਫਰਾਸਟ੍ਰਕਚਰ ਕਰਦਾ ਉਹਦਾ ਇਫੈਕਟ ਫਿਰ ਵੀਕਰ ਸੈਕਸ਼ਨ ਦਾ ਜਿਹੜਾ ਵੋਟ ਬੈਂਕ ਉਹਦੇ ਉੱਤੇ ਤਾਂ ਪੈਂਦਾ ਕਿ ਨਹੀਂ ਪੈਂਦਾ ਇਮੋਸ਼ਨਲ ਬੈਕਲੈਸ਼ ਇਮੀਡੀਏਟ ਹੁੰਦੀ ਹੈ ਮੈਂ ਉਸ ਤੇ ਗੱਲ ਕਰਦਾ ਪਿਆ ਮੈਂ ਇਹ ਨਹੀਂ ਕਹਿ ਰਿਹਾ ਕਿ ਗਰੀਬਾਂ ਦੇ ਉੱਤੇ ਈਡੀ ਏਜੰਸੀਆਂ ਕਰਦੀਆਂ ਨੇ ਉਹ ਕਦੀ ਵੀ ਨਹੀਂ ਕਰਦੀ ਲੇਕਿਨ ਉਹਦਾ ਇਫੈਕਟ ਜਨਰਲ ਵੋਟ ਬੈਂਕ ਤੇ ਹੁੰਦਾ ਜਨਰਲ ਵੋਟ ਵੋਟ ਦਾ ਜਦੋਂ ਵੋਟ ਪਾਉਣ ਜਾਂਦਾ ਉਹਦੇ ਦਿਮਾਗ ਦੇ ਉੱਤੇ ਉਹ ਜਿਹੜੇ ਛਾਪੇ ਨੇ ਸਾਰਾ ਕੁਛ